ਇਸ ਦਿਨ ਤੇ ਸ੍ਰੀ ਹਰਿ ਕ੍ਰਿਸ਼ਨ ਆਏ ਸਕੀਨ ਸਦਾਸ ਸਿੱਖ ਸੰਗਤ ਡਿਗ ਦੂਰ ਕੋ ਆਏ ਨਹੀਂ ਕੋ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋ ਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜੁਗੋ ਜੁਗ ਟਲ ਗੁਰ ਸ਼ਬਦ ਅਵਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਮਨ ਧਨ ਕਰਕੇ ਜਥਾ ਸ਼ਕਤ ਆਪੋ ਆਪਣੀ ਸ਼ਰਧਾ ਭਾਵਨਾ ਅਨੁਸਾਰ ਨਤਮਸਤਕ ਹੋ ਰਹੀ ਸਾਧ ਸੰਗਤ ਆਪ ਜੀ ਸਾਹਿਬ ਧੰਤਾ ਯੋਗ ਹੋ ਬੜਭਾਗੇ ਹੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਲਈ ਉਦਮ ਕਰ ਰਹੇ ਹੋ ਆਓ ਹੁਣ ਵੇਲਾ ਹੈ ਵਕਤ ਹੈ ਲੜੀਵਾਰ ਸਤਿਗੁਰਾਂ ਦੇ ਪਾਵਨ ਜੀਵਨ ਦੀ ਅਮਰ ਕਥਾ ਦਾ ਪਰਮ ਪੂਜਨੀਕ ਸਤਿਗੁਰੂ ਅੱਠਵੇਂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣੀ ਮੌਜ ਵਿਚ ਬਹੁਤ ਛੋਟੀ ਉਮਰੇ ਵਿਚਰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਕੀਤੇ ਹੋਏ ਅਰਦਾਸਾਂ ਬੇਨਤੀਆਂ ਦੇ ਅਨੁਸਾਰ ਸਤਿਗੁਰੂ ਜੀ ਵਿਚਰ ਰਹੇ ਨੇ ਕੁਦਰਤ ਦਾ ਕ੍ਰਿਸ਼ਮਾ ਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਇਹ ਆਪ ਜੀ ਸਰਵਣ ਕਰਦੇ ਆ ਰਹੇ ਹੋ ਲਗਾਤਾਰ ਪਾਤਸ਼ਾਹ ਜੀ ਦੇ ਪਾਵਨ ਧਨ ਤੇ ਸੀਤਲਾ ਦੀ ਨਿਸ਼ਾਨੀ ਛਾਲਿਆਂ ਦਾ ਪ੍ਰਗਟ ਹੋ ਜਾਣਾ ਇਹ ਸਾਰੀ ਸੰਗਤ ਲਈ ਪਰਮ ਪੂਜ ਮਾਤਾ ਜੀ ਦੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਹੈ ਔਰੰਗਜ਼ੇਬ ਤੱਕ ਇਹ ਸਾਰੀ ਸੂਚਨਾ ਰਾਜਾ ਜੈ ਸਿੰਘ ਆਪਣੇ ਵਜ਼ੀਰਾਂ ਅਮੀਰਾਂ ਉੱਚ ਅਧਿਕਾਰੀਆਂ ਰਾਹੀਂ ਦੱਸਦਾ ਰਹਿੰਦਾ ਸੋ ਆਓ ਇਹ ਚੱਲ ਰਹੇ ਪ੍ਰਸੰਗ ਨੂੰ ਮਹਾਂਕਵੀ ਜੀ ਨੇ ਬਹੁਤ ਹੀ ਭਾਵਪੂਰਤ ਜਿਵੇਂ ਵਰਣਨ ਕੀਤਾ ਹੈ ਇਥੋਂ ਅਗਾਂਹ ਦਾ ਪ੍ਰਸੰਗ ਸਰਵਣ ਕਰੀਏ ਸਾਰੀ ਸੰਗਤ ਕਰੋ ਕਿਰਪਾ ਕਰੋ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਇਰਾ ਇਸ ਦਿਨ ਤੇ ਸ੍ਰੀ ਹਰਿ ਕ੍ਰਿਸ਼ਨ ਆਏ ਸਕੀਨ ਸਦਾਸ
ਭਾਈ ਸੰਤੋਖ ਸਿੰਘ ਸਾਹਿਬ ਜੀ ਅੱਠਵੇਂ ਹਜ਼ੂਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਜੀਵਨ ਦੀ ਇਸ ਕਥਾ ਦੇ ਪ੍ਰਸੰਗ ਚ ਵਰਣਨ ਕਰ ਰਹੇ ਨੇ ਹਜ਼ੂਰ ਨੇ ਵੇਖ ਲਿਆ ਸਰੀਰ ਕਿੰਨੇ ਦਿਨ ਕਿੰਨੇ ਪਹਿਰ ਕਿੰਨੀਆਂ ਘੜੀਆਂ ਕਿੰਨੇ ਛੇ ਨਪਲ ਬਾਕੀ ਰਹਿੰਦਾ ਪਾਤਸ਼ਾਹ ਜੀ ਨੇ ਆਪਣੇ ਹਜ਼ੂਰੀਏ ਬਹੁਤ ਨਿਕਟਵਰਤੀ ਸਿੱਖਾਂ ਨੂੰ ਹੁਕਮ ਕੀਤਾ ਪਾਤਸ਼ਾਹ ਜੀ ਦਾ ਕੁਝ ਐਸਾ ਫਰਮਾਨ ਸੀ ਨੇੜੇ ਰਹਿਣ ਵਾਲੇ ਸਿੱਖਾਂ ਨੂੰ ਕਹਿ ਕਰਕੇ
ਸਿੱਖ ਸੰਗਤ ਡਿੱਗ ਦੂਰ ਤੇ ਆਏ ਨਹੀਂ ਕੋ ਪਾਸ
ਹਜ਼ੂਰ ਜੀ ਨੇ ਬਹੁਤ ਘੱਟ ਸ਼ਬਦਾਂ ਚ ਹੁਕਮ ਇਹ ਕਹਿ ਦਿੱਤਾ ਕਿ ਕੋਈ ਵੀ ਸਿੱਖ ਦੂਰੋਂ ਆਵੇ ਕੋਈ ਨੇੜਿਓ ਆਵੇ ਕਿਸੇ ਦੀ ਭਾਵਨਾ ਸ਼ੁਭ ਹੈ ਕੋਈ ਇੱਛਾ ਮਨੋਕਾਮਨਾ ਲੈ ਕੇ ਆਉਂਦਾ ਉਹ ਬਹੁਤ ਹੀ ਪਿੱਛਾ ਨਾਲ ਆਉਂਦੇ ਆ ਉਹਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਜ਼ਰੂਰ ਪੂਰੀਆਂ ਕਰਨਗੇ ਪਰ ਕਿਸੇ ਨੂੰ ਨੇੜੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਜੇ ਦੇਣੀ ਇਹ ਸਾਡਾ ਹੁਕਮ ਆਪ ਇਨ ਬਿਨ ਪਵਾਉਣਾ ਕਰੋ
ਪਈ ਜੋ ਸਰੂਰ ਹੀ ਚਈਐ ਆਏ
ਪਾਤਸ਼ਾਹ ਕਹਿੰਦੇ ਫਿਰ ਵੀ ਕੋਈ ਬਹੁਤਾ ਜ਼ਿਆਦਾ ਭਾਵਨਾ ਲੈ ਕੇ ਜਜ਼ਬਾਤੀ ਹੋ ਕੇ ਚਾਹੁੰਦਾ ਮੈਂ ਤਾਂ ਅੱਠਵੇਂ ਮਹਾਰਾਜ ਦੇ ਦਰਸ਼ਨ ਕਰਨੇ ਹੀ ਹਨ ਮੈਂ ਤਾਂ ਦਰਸ਼ਨ ਕਰਨ ਲਈ ਸੈਂਕੜੇ ਕੂਹਾਂ ਤੋਂ ਆਇਆ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਆ ਮੈਨੂੰ ਇੱਕ ਵਾਰ ਹਜ਼ੂਰ ਦੇ ਦੀਦਾਰ ਕਰਵਾ ਕਰਕੇ
ਹਜ਼ੂਰ
ਕਹਿੰਦੇ ਇਹੋ ਜੀ ਭਾਵਨਾ ਵਾਲੇ ਸਿੱਖ ਨੂੰ ਉਹਨੂੰ ਬੜੇ ਪਿਆਰ ਨਾਲ ਬਹੁਤ ਹੀ ਸਤਿਕਾਰ ਸਹਿਤ ਪੁੱਛ ਕੇ ਅੰਦਰ ਆਉਣ ਦੀ ਇਜਾਜ਼ਤ ਜ਼ਰੂਰ ਦੇਣੀ ਹੈ
ਬੰਦੋਬਸਤ ਸਭ ਹੀ ਕਰ ਦੀਨ ਇਕਟ ਨਹੀਂ ਕੋ ਪਹੁੰਚਣ ਦੀਨ
ਸਿੱਖ ਸੱਤ ਵਚਨ ਦੇ ਪੁਜਾਰੀ ਹੁੰਦੇ ਸਨ ਉਸੇ ਵਕਤ ਮੰਨਣ ਵਾਲੇ ਸ਼ਰਧਾਲੂ ਨੇਮੀ ਪ੍ਰੇਮੀ ਵੀ ਪੱਕੇ ਸੱਤ ਵਚਨ ਲਿਖ ਕੇ ਲਾਉਣ ਦੀ ਜ਼ਰੂਰਤ ਨਹੀਂ ਸੀ ਹੁੰਦੀ ਵੀ ਸਿੱਖ ਇਸ ਗੱਲ ਦਾ ਧਿਆਨ ਰੱਖਣ ਇਸ ਇਹ ਕਾਰਜ ਦੀ ਇਜਾਜ਼ਤ ਨਹੀਂ ਹੈ ਇਹ ਸਤਿਗੁਰਾਂ ਦਾ ਬਾ ਹੁਕਮ ਹੈ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਸੀ, ਇਸ਼ਾਰਾ ਕਰਨ ਦਾ ਮੌਕਾ ਨਹੀਂ ਸੀ ਬਣਦਾ। ਸਤਿਗੁਰਾਂ ਦਾ ਹੁਕਮ ਇਲਾਹੀ ਹੁਕਮ ਮੰਨਿਆ ਜਾਂਦਾ ਸੀ। ਉਸੇ ਵਕਤ ਦਰਵਾਜ਼ੇ ਤੇ ਖਲੋਤੇ ਪਹਿਰੇਦਾਰ, ਹਜੂਰੀਏ ਅੜਦਲੀ, ਜਿੰਨੇ ਵੀ ਮੇਵੜੇ ਅਰਦਾਸੀ ਸਿੱਖ ਸਨ, ਸਭ ਨੇ ਹੁਕਮ ਦਾ ਪਾਲਣ ਕੀਤਾ ਹੈ। ਬਾਕਾਇਦਾ ਬੰਦੋਬਸਤ ਇੰਤਜ਼ਾਮ ਪੂਰਨ ਕੀਤੇ ਜਾ ਰਹੇ ਹਨ।
ਤਨ ਪਰ ਨਿਕਸੇ ਗਨ ਵਿਸਫੋਟ,
ਹਜੂਰ ਦੇ ਪਾਵਨ ਤਨ ਤੇ ਸੀਤਲਾ ਦੇ ਛਾਲੇ ਜ਼ਰੂਰ ਉਭਰ ਆਏ, ਜੋ ਬੜੇ ਸਪਸ਼ਟ ਵਿਖਾਈ ਦਿੰਦੇ ਸਨ।
ਸਗਨ ਅਧਿਕ ਕੇ ਦੀਰਗ ਛੋਟ,
ਸੰਗਣ ਕਹੀਏ ਬਹੁਤ ਜ਼ਿਆਦਾ ਮਾਤਰਾ ਚ, ਕੋਈ ਛੋਟੇ ਕੋਈ ਵੱਡੇ, ਜਿਨ੍ਹਾਂ ਨੂੰ ਸੀਤਲਾ ਦੇ ਇਸ ਰੋਗ ਦੇ ਬਾਬਤ ਜਾਣਕਾਰੀ ਹੈ, ਭਾਵੇਂ ਕੁਝ ਮਾਹਰ ਜਾਂ ਵਿਸ਼ੇਸ਼ ਤੌਰ ਤੇ ਮਾਤਾ ਜੀ, ਇਹ ਸਭ ਕੁਝ ਦਾ ਧਿਆਨ ਰੱਖਦੇ ਹੁੰਦੇ ਸਨ। ਦੱਸ ਦਿੰਦੇ ਵੀ ਵੱਡੇ ਤੇ ਛੋਟੇ ਛਾਲੇ ਇਹ ਸੀਤਲਾ ਦੇ ਰੋਗ ਦੇ ਹੀ ਹਨ।
ਅਰਨ ਪਰਨ ਸਗਰੋ ਏ ਆਇਓ,
ਜਿਉਂ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ, ਹਜੂਰ ਮਹਾਰਾਜ ਜੀ ਦਾ ਕਰੀਬ ਕਰੀਬ ਸਾਰਾ ਤਨ ਲਾਲ ਸੁਰਖ ਹੁੰਦਾ ਜਾ ਰਿਹਾ ਸੀ।
ਜਾ ਕੁਛ ਦੇ ਬ੍ਰਿਟ ਆਇਓ,
ਭਵੀ ਜੀ ਕਹਿੰਦੇ ਜੋ ਲੋੜੀ ਦਾ ਇੰਤਜ਼ਾਮ ਦਵਾ ਬੂਟੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਹਿ ਦਿੱਤਾ ਸੀ। ਪਾਤਸ਼ਾਹ ਕਹਿੰਦੇ ਸੋਜ ਦਾ ਆਉਣਾ, ਛਾਲਿਆਂ ਦਾ ਵੱਡੇ ਛੋਟੇ ਰੂਪ ਚ ਪ੍ਰਗਟ ਹੋ ਜਾਣਾ, ਇਹਦੇ ਬਾਬਤ ਕਿਸੇ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ। ਦਵਾ ਬੂਟੀ ਵਾਲੇ ਵੈਦ ਹਕੀਮ ਜਿਹੜਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਂਦਿਆਂ ਅਨੇਕਾਂ ਰੋਗਾਂ ਦੀ ਨਿਵਰਤੀ ਹੁੰਦੀ ਸੀ, ਕੋਈ ਰੋਗ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੀਦਾਰ ਕੀਤੇ ਨਸ਼ਟ ਹੋ ਜਾਂਦਾ ਸੀ। ਅੱਜ ਉਹ ਸਤਿਗੁਰੂ ਬਿਲਕੁਲ ਸ਼ਾਂਤ ਸਹਿਜ ਅਵਸਥਾ ਚ, ਇਹ ਸੀਤਲਾ ਦਾ ਰੋਗ ਬੜੇ ਹਾਈਐਸਟ ਪੀਕ ਸਟੇਜ ਤੇ ਬੇਨਤੀ ਪ੍ਰਵਾਨ ਕਰਿਓ ਸਿਖਰ ਤੇ ਪੁੱਜਿਆ ਹੋਇਆ ਸੀ।
ਦਿਨ ਪ੍ਰਤ ਅਧਿਕਾਰੀ ਭਇਓ,
ਹਜੂਰ ਜੀ ਮਹਾਰਾਜ ਵੇਖਦੇ ਰਹਿੰਦੇ ਸਨ ਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਹੱਥਾਂ ਤੇ, ਵਾਹਾਂ ਪੈਰਾਂ ਤੇ, ਤਨ ਬਦਨ ਤੇ, ਸਾਰੇ ਪਿੰਡੇ ਤੇ। ਕਾਲ ਪੁਰਖ ਨੇ ਕੀ ਇਹ ਖੇਲ ਪਾਣਾ ਵਰਤਾਇਆ, ਕਦੇ ਵੀ ਮਨ ਵਿਚ ਨਾ ਸ਼ੰਕਾ ਨਾ ਕੋਈ ਸ਼ੁਭਾ ਤੇ ਨਾ ਇਸ ਗੱਲ ਦਾ ਹਰਖ ਸੋਗ ਨਾ ਕੋਈ ਅਫਸੋਸ ਵਿਖਾਈ ਨਹੀਂ ਸੀ ਦਿੰਦਾ, ਸਿਰਫ ਸ਼ਾਂਤ ਅੰਤਰਾਤਮੇ ਨਿਜ ਸਰੂਪ ਅੰਦਰ ਵਾਹਿਗੁਰੂ ਸ਼ਬਦ ਜੀ ਦਾ ਧਿਆਨ ਟਿਕਾਈ ਰੱਖਦੇ ਸਨ।
ਪਰ ਵਿਸਫੋਟਨ ਹੋਏ ਗਏ,
ਜਦੋਂ ਹੋਰ ਜ਼ਿਆਦਾ ਛਾਲੇ ਭਰਦੇ ਗਏ, ਵੱਡੇ ਹੁੰਦੇ ਗਏ,
ਸੁਧ ਲੈ ਬੇ ਆਏ ਮਸੰਦ,
ਗੁਰੂ ਪਾਤਸ਼ਾਹ ਜੀ ਦੇ ਹਜੂਰੀਏ ਕਾਰ ਸੇਵਕ ਬਾਰ ਕਾਰ ਭੇਟਾ ਪੱਤਰ ਕਰਨ ਵਾਲੇ, ਗੁਰੂ ਘਰ ਦਾ ਸਿੱਖੀ ਸਿਦਕ ਭਰੋਸੇ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮਸੰਦ ਕਹਿੰਦੇ ਸਨ। ਉਹ ਗੁਰੂ ਘਰ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਥਾਂ ਪੁਰ ਥਾਂ, ਨਗਰ ਕਸਬੇ ਪਿੰਡਾਂ ਸ਼ਹਿਰਾਂ ਥਾਂ ਤੇ, ਗਲੀ ਮੁਹੱਲੇ ਜਾ ਕੇ ਵੀ ਗੁਰੂ ਮਹਾਰਾਜ ਜੀ ਦਾ ਉਪਦੇਸ਼ ਦ੍ਰਿੜ ਕਰਾਉਂਦੇ। ਇਸ ਵਜਾਨੇ ਸੰਗਤ ਗੁਰੂ ਘਰ ਲਈ ਸੇਵਾ ਭੇਟਾ ਅਰਪਣ ਕਰਦੀ, ਉਹ ਸਾਰੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੀ ਹਜੂਰੀ ਚ ਹਾਜ਼ਰ ਹੁੰਦੇ। ਉਹ ਮਸੰਦਗਣ ਜਿਨ੍ਹਾਂ ਨੂੰ ਬਾਕਾਇਦਾ ਤੌਰ ਤੇ ਨਿਰਧਾਰਿਤ ਥਾਵਾਂ ਤੇ ਨਿਯੁਕਤ ਕੀਤਾ ਹੋਇਆ ਸੀ, ਉਨ੍ਹਾਂ ਨੂੰ ਪਤਾ ਚੱਲਿਆ ਮਹਾਰਾਜ ਜੀ ਦੇ ਪਾਵਨ ਤਨ ਤੇ ਕੁਝ ਐਸਾ ਰੋਗ ਹੋਇਆ ਹੈ, ਉਹ ਚੇਚੇ ਤੌਰ ਤੇ ਦੀਦਾਰ ਕਰਨ ਵਾਸਤੇ ਪੁੱਜ ਰਹੇ ਸਨ।
ਐ ਸੰਗਤ ਨਰ ਕਿਦੋਂ ਬਿਲੰਦ,
ਬਹੁਤ ਸੰਗਤਾਂ ਨੇੜਿਓਂ ਦੂਰੋਂ ਜਿਨ੍ਹਾਂ ਨੂੰ ਵੀ ਪਤਾ ਚੱਲਿਆ, ਦਿੱਲੀ ਦੀ ਸੰਗਤ ਖਾਸ ਤੌਰ ਤੇ ਬੜੀ ਭਾਰੀ ਗਿਣਤੀ ਵਿਚ ਮਹੱਲਿਆਂ ਦੇ ਮਹੱਲੇ ਉੱਠ ਕੇ ਆ ਤੁਰੇ ਹਨ।
ਸਭ ਤੋਂ ਖਬਰ ਵੈਰੀ ਦੇਤ, ਸਤਿਗੁਰ ਪੋਡੇ ਬੀਚ ਨਕੇਤ,
ਸਾਰਿਆਂ ਨੂੰ ਬਾਹਰ ਹੀ ਸੂਚਨਾ ਦੇ ਦਿੱਤੀ ਜਾਂਦੀ ਸੀ ਕਿ ਸ੍ਰੀ ਗੁਰੂ ਮਹਾਰਾਜ ਜੀ ਐਸੇ ਸਰੂਪ ਰੂਪ ਦੇ ਕਾਰਨ ਬਿਲਕੁਲ ਆਨੰਦ ਸ਼ਾਂਤ ਚਿੱਤ ਪਏ ਹਨ। ਉਨ੍ਹਾਂ ਦਾ ਕੋਈ ਵਚਨ ਨਹੀਂ ਕਿ ਸੰਗਤ ਅੰਦਰ ਆਵੇ, ਰੌਲੇ ਗੌਲੇ ਤੋਂ ਵੀ ਸੰਕੋਚ ਕੀਤਾ ਜਾ ਰਿਹਾ ਹੈ, ਕਿਸੇ ਦੀ ਆਵਾਜਾਈ ਨੂੰ ਸਤਿਗੁਰੂ ਮਹਾਰਾਜ ਜੀ ਨੇ ਰੋਕਿਆ ਹੋਇਆ। ਬਾਹਰਲੇ ਸੇਵਾਦਾਰ ਹਜੂਰੀ ਹੱਥ ਜੋੜ ਕੇ ਬਾਹਰਲੀ ਸੰਗਤ ਨੂੰ ਬਾਹਰੋਂ ਹੀ ਰੋਕਦੇ ਹਨ।
ਸਮੇਤ ਪੱਠਾ ਉਮਰਾਓ,
ਔਰੰਗਜ਼ੇਬ ਨੇ ਆਪਣੇ ਉੱਚ ਅਧਿਕਾਰੀਆਂ ਨਾਲ ਕੋਈ ਵਚਨ ਕਰਨੀ ਕਹਿ ਦਿੱਤਾ ਕਿ ਆਪ ਮੈਨੂੰ ਗੁਰੂ ਹਰਕ੍ਰਿਸ਼ਨ ਬਾਰੇ ਜ਼ਰੂਰ ਖਬਰ ਦਿਓ। ਉਮਰਾਪ ਉੱਚ ਅਧਿਕਾਰੀ ਜਿਹੜੇ ਔਰੰਗਜ਼ੇਬ ਦੇ ਖਾਸਮ ਖਾਸ ਨੇੜੇ ਤੇੜੇ ਰਹਿਣ ਵਾਲੇ, ਹਰ ਤਰ੍ਹਾਂ ਦੀ ਸੂਚਨਾ ਰੱਖਣ ਵਾਲੇ ਤੇ ਦੇਣ ਵਾਲੇ, ਉਨ੍ਹਾਂ ਨੂੰ ਘੱਲ ਕੇ ਔਰੰਗਜ਼ੇਬ ਗੁਰੂ ਮਹਾਰਾਜ ਜੀ ਦੇ ਬਾਬਤ ਜਾਣਕਾਰੀ ਰੱਖਦਾ ਹੈ।
ਆਵਤ ਨਿਤ ਜੈ ਸਿੰਘ ਰਾਵ,
ਜੈਪੁਰ ਦੇ ਰਾਜਾ ਜੈ ਸਿੰਘ ਕੋਲ ਜਾ ਕੇ ਉਨ੍ਹਾਂ ਉੱਚ ਅਧਿਕਾਰੀਆਂ ਨੇ ਦੱਸਣਾ ਪੁੱਛਣਾ ਵੀ ਔਰੰਗਜ਼ੇਬ ਸਤਿਗੁਰੂ ਜੀ ਦੇ ਬਿਮਾਰ ਹੋਣ ਬਾਰੇ ਪੁੱਛਦਾ, ਉਨ੍ਹਾਂ ਨੂੰ ਕੀ ਜਾ ਕੇ ਦੱਸਣਾ ਕਰੀਏ।
ਉਦਾਸੀਨ ਬ੍ਰਿਤੀ ਕਰਕੇ ਉਹ ਡੇਰੇ ਤੁਸ਼ਨੀ ਧਰ ਕੇ,
ਇਹੋ ਜੇ ਵੀ ਰੱਬ ਦੇ ਪਿਆਰੇ ਕਿੰਨੀ ਦੇਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਦਰਵਾਜੇ ਤੋਂ ਬਾਹਰ ਨੀਵੀਆਂ ਪਾਈ ਹੱਥ ਜੋੜ ਨਿਮਰਤਾ ਸਾਹਿਬ ਜਿੱਥੇ ਅਰਦਾਸਾਂ ਕਰਦੇ ਹਨ, ਬੇਨਤੀਆਂ ਕਰਦੇ ਨੇ, ਉੱਥੇ ਗੁਰੂ ਮਹਾਰਾਜ ਜੀ ਦੇ ਦੀਦਾਰ ਲਈ ਬੜੇ ਉਤਾਵਲੇ ਪੀ ਹਨ।
ਜਾਣਿਓ ਸਭਨ ਪ੍ਰਥਮ ਜਿਮ ਪਇਓ, ਰਾਮ ਰਾਏ ਜੈਸੇ ਬਚ ਕੀਓ।
ਬਹੁਤੀ ਸੰਗਤ ਦੇ ਵਿੱਚ ਖਿਆਲ ਪਨਪ ਰਿਹਾ ਕਿ ਬਾਬਾ ਰਾਮ ਰਾਏ ਨੇ ਕੋਈ ਸ਼ਰਾਬ ਵਾਲਾ ਬਚਨ ਕਹਿ ਦਿੱਤਾ ਸੀ, ਕਿਉਂਕਿ ਗੁਰੂ ਪੁੱਤਰ ਕਿਸੇ ਵੀ ਉਮਰ ਦਾ ਹੋਵੇ, ਕਿਸੇ ਵੀ ਥਾਂ ਤੇ ਹੋਵੇ, ਗੁਰੂ ਅੰਸ਼ ਤੇ ਵੰਸ਼ ਦੀ ਰਸਨਾ ਤੋਂ ਕਿਹਾ ਹੋਇਆ ਬਚਨ ਕਦੇ ਅਧੂਰਾ ਨਹੀਂ ਜਾਂਦਾ। ਉਹ ਵਰਦਾਨ ਵਾਲਾ ਬਚਨ ਕਹਿ ਦੇਣ, ਗਾਹੇ ਵਗਾਹੇ ਸ਼ਰਾਬ ਵਾਲਾ ਬਚਨ ਕਹਿ ਦੇਣ, ਫਿਰ ਗੁਰੂ ਦੀ ਪਰੰਪਰਾ, ਗੁਰੂ ਦੀ ਅੰਸ਼ ਤੇ ਵੰਸ਼ ਤੇ ਨੁਕਤਾ ਚੀਨੀ ਹੁੰਦੀ ਸੀ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਸ ਸ਼ਰਾਬ ਨੂੰ ਰੱਦ ਕਰਨ ਦੀ ਕੋਈ ਵੀ ਰਸਨਾ ਤੋਂ ਗੱਲ ਨਹੀਂ ਸੀ ਆਖਣਾ ਕੀਤੀ। ਇਹ ਸੰਗਤਾਂ ਸੋਚ ਰਹੀਆਂ ਬਾਹਰ ਦਰਵਾਜੇ ਤੇ ਬੈਠੀਆਂ ਵੀ ਸਤਿਗੁਰੂ ਜੀ ਦੇ ਪਰਥਾਏ ਰਾਮ ਰਾਏ ਨੇ ਜਿਹੜੇ ਬਚਨ ਕਹੇ, ਸ਼ਾਇਦ ਕਿਤੇ ਉਹ ਬਚਨ ਪੂਰਾ ਹੀ ਨਾ ਹੋ ਜਾਵੇ।
ਸੱਚ ਹੋਏ ਨਾ ਕਰੇ ਨਾ ਤਾਂ ਕਿਮ ਸਤਿਗੁਰੇਮ ਪਰ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਉਂ ਰਾਮ ਸਹਿਤ ਪਲੰਗ ਤੇ ਬਿਰਾਜਮਾਨ ਹੋਣਾ ਸੰਭਵ ਨਹੀਂ ਸੀ। ਬਚਨ ਬਾਬਾ ਰਾਮ ਰਾਏ ਦਾ ਟਲਣ ਵਾਲਾ ਨਹੀਂ ਸੀ, ਇਸ ਲਈ ਰਾਮ ਨਾਲ ਪਏ ਨੇ ਸਤਿਗੁਰੂ। ਸੰਗਤਾਂ ਕੁਝ ਐਸਾ ਬਚਨ ਵਿਚਾਰ ਕੇ ਆਪਣੇ ਆਪ ਨੂੰ ਸਬਰ ਸੰਤੋਖ ਵਿਚ ਰੱਖਦੀਆਂ ਹੋਈਆਂ।
ਦਰਸ਼ਨ ਤੇ ਮਿਟ ਜਾਏ ਆਦ ਸੀਤਲਾ ਰੁਜ ਤੁਮਦਾਏ,
ਦੀ ਸਾਰੀ ਸੰਗਤ ਤਰਾਹੇ ਮਾਨ ਕਰਦੀ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਚਰਨ ਪਾਏ। ਸਬੱਬ ਕੀ ਸੀ? ਸੀਤਲਾ ਦਾ ਰੋਗ ਦਿੱਲੀ ਦੇ ਗਲੀ ਮੁਹੱਲੇ ਵਿਚ, ਇਥੋਂ ਤੱਕ ਇਤਿਹਾਸ ਵਿਚ ਆਪ ਜੀ ਨੇ ਪੜਿਆ ਹੋਣਾ, ਮਹਾਮਾਰੀ ਫੈਲਣ ਦਾ ਡਰ ਸੀ ਦਿੱਲੀ ਵਿਚ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਐਲਾਨ ਹੋ ਗਿਆ, ਮਹਾਰਾਜ ਜੀ ਦੇ ਪਹਿਲਾਂ ਤਾਂ ਚਰਨਾਂ ਚ ਮੱਥਾ ਟੇਕਣ ਵਾਲਿਆਂ ਨੂੰ ਰੋਗ ਖਤਮ। ਜਦੋਂ ਬਹੁਤ ਜ਼ਿਆਦਾ ਰੋਗ ਬਹੁਤਾਤ ਹੋਣ ਲੱਗਿਆ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤਿਆਂ ਰੋਗ ਖਤਮ, ਸਤਿਗੁਰਾਂ ਦੇ ਚਰਨ ਸੋ ਜਲ ਦਾ ਛਿੱਟਾ ਮਾਰਨ ਤੇ ਰੋਗ ਖਤਮ ਹੋ ਜਾਂਦਾ ਸੀ। ਪਰ ਹਜ਼ੂਰ ਜੀ ਕਹਿੰਦੇ ਨਾ ਦਰਸ਼ਨ ਕਰਨ ਬਹੁਤੀ ਸੰਗਤ ਆ ਸਕੇ, ਨਾ ਕੋਈ ਸਾਡੇ ਜਲ ਦਾ ਇਸਤੇਮਾਲ ਕਰ ਸਕੇ, ਨਾ ਕਿਸੇ ਨਾਲ ਸਾਡਾ ਕੋਈ ਬਚਨ ਹੋ ਸਕੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਐਲਾਨ ਕਰਤਾ ਕਿ ਹੁਣ ਤੱਕ ਤਾਂ ਪ੍ਰਚਾਰ ਇਹ ਸੀ ਵੀ ਜਿਸ ਡਿੱਠੇ ਸਭ ਦੁੱਖ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਨਾਮ ਲੈਂਦਿਆਂ ਸੀਤਲਾ ਦੇ ਰੋਗ ਦਾ ਇਲਾਜ ਹੁੰਦਾ ਸੀ। ਸੰਗਤ ਸੋਚਦੀ ਹੈ ਦਾਨੇ ਪ੍ਰਦਾਨੇ ਮੋਹਤਵਰ ਪਤਵੰਤੇ, ਜਿਨ੍ਹਾਂ ਦਾ ਨਾਮ ਲੈਣ ਤੇ ਸੀਤਲਾ ਦਾ ਰੋਗ ਖਤਮ ਹੁੰਦਾ ਹੈ। ਅਜੋ ਸਤਿਗੁਰੂ ਮਹਾਰਾਜ ਜੀ ਉਸੇ ਰੋਗ ਨਾਲ ਬਿਲਕੁਲ ਆਨੰਦ ਚੈਨ ਵਿਚ ਪਏ ਨੇ। ਇਹ ਭਾਵ ਇਸ ਤੋਂ ਵੱਡੀ ਰਜਾ ਤੇ ਆਗਿਆ ਕੀ ਹੋਵੇਗੀ? ਇੱਥੇ ਜ਼ੋਰ ਨਹੀਂ ਕਿਸੇ ਦਾ, ਨਾ ਜਿਉਣ ਦਾ ਜ਼ੋਰ ਹੈ ਨਾ ਮਰਨ ਦਾ ਜ਼ੋਰ ਹੈ। ਪਰ ਜੇ ਕੋਈ ਢਿੰਗੋ ਜ਼ੋਰੀ ਕਾਲ ਪੁਰਖ ਹੋਵੇ, ਗੁਰੂ ਜੀ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਸਾਨੂੰ ਬਚਾਈ ਮਰਨ ਤੋਂ, ਇਹ ਗੁਰਮਤਿ ਸਿਧਾਂਤ ਨਹੀਂ, ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਕਿਉਂਕਿ ਮੌਤ ਤੋਂ ਬਚਣ ਦਾ ਇਲਾਜ ਨਹੀਂ ਹੈ ਦੁਨੀਆਂ ਦੇ ਤਖ਼ਤ ਤੇ। ਖੰਘ ਕਾਂਸੀ ਨਜ਼ਲੇ ਫਜਲੇ ਦਰਦ ਫਰਦ ਬੁਖਾਰ ਦਾ ਇਲਾਜ ਹੋ ਸਕਦਾ, ਪਰ ਮੌਤ ਦਾ ਇਲਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਕਰ ਦਿੱਤਾ, ਪਹਿਲਾਂ ਮਰਨ ਇਹ ਧੁਰੋਂ ਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ, ਜੋ ਉਪਜਿਓ ਸੋ। ਇਹ ਕਿਸੇ ਦੇ ਹੱਥ ਵਸ ਨਹੀਂ। ਕਾਲ ਪੁਰਖ ਵਾਹਿਗੁਰੂ ਜੀ ਨੇ ਵੀ ਇੱਕ ਐਸਾ ਫਾਰਮੂਲਾ ਸੂਤਰ ਬਣਾ ਦਿੱਤਾ ਹੈ ਕਿ ਜਿਹੜਾ ਜੋ ਜਨਮੇ ਸੋ ਜਨੋ ਮੂਆ, ਉਹਨੇ ਅਵਸ ਸੰਸਾਰ ਤੋਂ ਜਾਣਾ। ਇਸੇ ਲਈ ਸੰਗਤਾਂ ਬਾਹਰ ਵਿਚਾਰ ਕਰਦੀਆਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰ ਚਰਨ ਸਪਰਸ਼ ਉਨ੍ਹਾਂ ਦੇ ਮੁਬਾਰਕ ਰਸਨਾਂ ਤੋਂ ਕਹੇ ਹੋਏ ਬਚਨਾਂ ਨਾਲ ਤਾਂ ਇੱਕ ਪਾਸੇ ਉਨ੍ਹਾਂ ਦੇ ਨਾਮ ਲੈਣ ਤੇ ਵੀ ਸੀਤਲਾ ਦਾ ਰੋਗ ਦੂਰ ਹੁੰਦਾ ਸੀ, ਪਰ ਧੰਨ ਨੇ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ।
ਇੱਕ ਆਦਿਕ ਪੁਰ ਮੈਂ ਨਾਲ ਘਨੇ ਕਰ ਕਰ ਦਸ ਰੋਗ ਸਭ ਹਨੇ
ਬੜੀ ਭਾਰੀ ਗਿਣਤੀ ਸੰਗਤਾਂ ਹੁੰਮ ਹੁਮਾ ਕੇ ਸਿਰਫ ਹਜੂਰ ਦੇ ਦੀਦਾਰ ਕਰ ਲਈ ਹੁੰਦੀਆਂ ਨੇ ਬਾਹਰੋਂ ਦੂਰੋਂ ਹੱਥ ਜੋੜਦੇ ਨੇ ਕਿੰਨੇ ਭਾਵਨਾ ਵਾਲੇ ਸ਼ਰਧਾਲੂ ਨੇਮੀ ਪ੍ਰੇਮੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿ ਕਰਕੇ
ਇਹ ਭਾਵਨਾ ਜੋ ਹਰ ਆਏ ਸਭਿਆਂ ਕੋ ਰੁਜ ਗੁਰੂ ਗਵਾਏ
ਸਾਰਿਆਂ ਦੇ ਸੰਕੇ ਸੰਸੇ ਨਿਵਿਰਤ ਕਰਨ ਵਾਲੇ ਸਾਰੇ ਰੋਗਾਂ ਦੀ ਨਿਵਿਰਤੀ ਕਰਨ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਦੋਂ ਦਰਸ਼ਨਾਂ ਲਈ ਬਹੁਤ ਭਾਰੀ ਗਿਣਤੀ ਸੰਗਤ ਬਾਹਰ ਇਕੱਤਰ ਸੀ
ਇਨਕੇ ਤਨ ਕੋ ਕਿਆ ਦੁੱਖ ਗ੍ਰਸੇ ਕਿਮ ਤਮ ਤੋਮ ਤਰਨ ਤੋਂ ਪਾਸੇ
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਸੂਰਜ ਦੀਆਂ ਤਿੱਖੀਆਂ ਕਿਰਨਾਂ ਦੇ ਸਾਹਮਣੇ ਹਨੇਰੇ ਦਾ ਮਤਲਬ ਨਹੀਂ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਾਹਮਣੇ ਕਿਸੇ ਰੋਗ ਦਾ ਮਤਲਬ ਨਹੀਂ ਸੀ ਕੋਈ ਪਰ ਤਨ ਰੋਗ ਨਾਲ ਗ੍ਰਸਤ ਹੈ ਮਹਾਰਾਜ ਜੀ ਚੁੱਪ ਬੈਠੇ ਨੇ ਸਿੱਖ ਹਜੂਰੀ ਅੜਦਲੀ ਇਸੇ ਵਚਨ ਵੀ ਕਹਿ ਦਿੰਦੇ ਸਨ ਕਿ ਗੁਰੂ ਮਹਾਰਾਜ ਜੀ ਨੇ ਕਦੇ ਨਹੀਂ ਰਸਨਾ ਤੋਂ ਕਿਹਾ ਸਤਿਗੁਰੂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਫੇ ਅਕਾਲ ਪੁਰਖ ਪਰਿਪੂਰਨ ਨਿਰੰਕਾਰ ਸਾਡੇ ਸੀਤਲਾ ਦੇ ਰੋਗ ਦੀ ਨਿਵਿਰਤੀ ਕਰਦੇ ਇਕ ਦਿਨ ਵੀ ਸਤਿਗੁਰਾਂ ਨੇ ਬਚਨ ਨਹੀਂ ਕਹੇ ਦੁਨੀਆਂ ਲਈ ਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਗ ਕੇ ਕੀ ਕੁਝ ਬਖਸ਼ਾ ਸਕਦੇ ਆ ਨੱਠਵੇਂ ਮਹਾਰਾਜ ਪਰ ਆਪ ਸਤਿਗੁਰੂ ਰਜਾ ਵਿਚ ਹਨ
ਮਿਲੇ ਗੁਰੂ ਕੇ ਪੁਰਜ ਆਏ ਇਸ ਵਿਦ ਆਪਸ ਬਿਖੇ ਸੁਨਾਏ
ਤਦਬ ਸਤਕਾਰ ਸਹਿਤ ਸਤਿਗੁਰਾਂ ਦੇ ਪਾਵਨ ਦਰਵਾਜੇ ਦੇ ਬਾਹਰ ਖਲੋ ਕਰਕੇ ਸਮੂਹ ਸੰਗਤਾਂ ਨੇ
ਬੈਸ ਅਲਪ ਗੁਰ ਸਾਹਿਬ ਪਾਏ ਮੈਂ ਆ ਗਿਆ ਸੰਤ ਤੇ ਉਪਜਾਏ
ਕੁਝ ਸਿਆਣੇ ਕੁਝ ਤਰਕ ਸੀ ਆਲੋਚਨਾ ਕਰਨ ਵਾਲੇ ਵੀ ਆਉਂਦੇ ਨੇ ਕੁਝ ਐਸੇ ਦਾਨੇ ਪ੍ਰਦਾਨੇ ਵੀ ਆਉਂਦੇ ਆ ਜਿਹੜੇ ਭਵਿੱਖ ਦਾ ਵੀ ਧਿਆਨ ਰੱਖਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਬੜੀ ਛੋਟੀ ਉਮਰ ਗੁਰਗੱਦੀ ਤੇ ਬਿਰਾਜਮਾਨ ਹੋਵੇ ਅਗਾਹ ਕੁਝ ਵਿਖਾਈ ਨਹੀਂ ਦਿੰਦਾ ਉਹਦਾ ਕਾਰਨ ਮਹਾਂ ਕਵੀ ਜੀ ਦੱਸ ਰਹੇ ਹਨ
ਮੈਂ ਆ ਗਿਆ ਸੰਤ ਉਪਜਾਏ ਦਾਸ ਨਹੀਂ ਅਤ ਲਾਇਕ ਕੋਏ ਹੁਣ ਗਾਦੀ ਪਰ ਕੋ ਗੁਰੂ
ਬਹੁਤਿਆਂ ਦਾ ਧਿਆਨ ਖਿਆਲ ਸੀ ਵੀ ਜੇ ਕਿਤੇ ਵਿਆਹ ਸ਼ਾਦੀ ਹੋਈ ਹੁੰਦੀ ਸਤਿਗੁਰੂ ਦੇ ਬੇਟਾ ਕੋਈ ਬੱਚਾ ਪਰਿਵਾਰ ਚੋਂ ਉਹ ਗੁਰਗੱਦੀ ਦਾ ਮਾਲਕ ਵਾਰਸ ਬਣ ਸਕਦਾ ਸੀ ਉਮਰ ਛੋਟੀ ਵਿਆਹ ਸ਼ਾਦੀ ਕੋਈ ਨਹੀਂ ਹੋਈ ਅਗਾਹ ਕੁਝ ਵਿਖਾਈ ਨਹੀਂ ਦਿੰਦਾ ਇਹ ਸਭ ਕੁਝ ਦਾ ਧਿਆਨ ਸੰਗਤਾਂ ਰੱਖਦੀਆਂ ਨੇ ਗੁਰੂ ਮਹਾਰਾਜ ਜੀ ਨੇ ਐਸਾ ਰੂਪ ਧਾਰਨ ਕਿਉਂ ਕੀਤਾ ਹੈ ਸਤਿਗੁਰੂ ਜੀ ਨੇ ਇਹ ਸਾਰਾ ਕੁਝ ਕਿਉਂ ਨਹੀਂ ਕੀਤਾ ਈਵਨ ਦੈਨ ਇੱਥੋਂ ਤੱਕ ਕਿ ਕੋਈ ਵੀ ਯੋਗ ਸੇਵਾਦਾਰ ਇਸ ਗੱਦੀ ਦੇ ਕਾਬਲ ਵੀ ਵਿਖਾਈ ਨਹੀਂ ਸੀ ਦੇ ਰਿਹਾ
ਪਰ ਕੋ ਗੁਰੂ ਹੋਏ
ਕੌਣ ਗੁਰਗੱਦੀ ਦਾ ਮਾਲਕ ਹੋਊਗਾ ਕੌਣ ਗੁਰਗੱਦੀ ਦਾ ਵਾਰਸ ਹੋਵੇਗਾ ਗੁਰਗੱਦੀ ਤੇ ਬਿਰਾਜਮਾਨ ਕਿਹਨੂੰ ਕਰਨਗੇ ਕਿਹਨੂੰ ਗੁਰਗੱਦੀ ਦਾ ਮਾਲਕ ਮੰਨਿਆ ਜਾਵੇ
ਇਸ ਪੁੱਤਰ ਨਾ ਪਦ ਇਹ ਪਾਏ
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਸੰਗਤਾਂ ਸਿਆਣੀਆਂ ਬਣੀਆਂ ਨੇ ਦਿੱਲੀ ਦੀਆਂ ਰਾਮ ਰਾਏ ਗੁਣੀ ਗਿਆਨੀ ਹੈ ਕਰਾਮਾਤਾਂ ਬਹੁਤ ਵਿਖਾ ਸਕਦਾ ਵਰ ਸਰਾਪ ਦੇ ਸਕਦਾ ਅਨੇਕ ਉਹਦੇ ਚ ਗੁਣ ਨੇ ਬੇਤਾਸ਼ਾ ਗੁਣਾਂ ਦਾ ਮੁਜੱਸਮਾ ਹੋ ਸਕਦਾ ਗੁਰੂ ਵੰਸ਼ ਦਾ ਪੁੱਤਰ ਹੈ ਪਰ ਉਹ ਗੁਰਗੱਦੀ ਦੇ ਕਾਬਲ ਨਹੀਂ ਜੇ ਹੈਗਾ ਸੰਗਤਾਂ ਦੀ ਵਿਚਾਰ ਐਸੀ ਬਣੀ ਕਿ ਬਾਬਾ ਰਾਮ ਰਾਏ ਸਾਰੇ ਕੰਮਾਂ ਚ ਕਾਬਲ ਹੋ ਸਕਦੇ ਹੈ ਪਰ ਜਿਸ ਗੁਰਗੱਦੀ ਦਾ ਮਾਲਕ ਜਿਸ ਮਹਾਨ ਵਿਅਕਤੀ ਨੇ ਬਣਨਾ ਹੈ ਉਹ ਗੁਰੂ ਪਦਵੀ ਦੇ ਲਾਇਕ ਸ਼ਾਇਦ ਰਾਮ ਰਾਏ ਜੀ ਨਹੀਂ ਹਨ
ਅਰਜ ਕਰਿਓ ਗੁਰੂ ਹਰ ਰਾਏ
ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਕਿਉਂਕਿ ਉਹਨੂੰ ਪਹਿਲਾਂ ਹੀ ਇਹ ਵਚਨ ਕਹਿ ਕੇ ਵੀ ਤੂੰ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਬੇਅਦਬੀ ਕੀਤੀ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਨੂੰ ਉਲਟਾ ਪਲਟਾ ਕੇ ਆਪਣਾ ਜੀਵਨ ਉਲਟਾ ਪਲਟਾ ਲਿਆ ਕਹਿ ਦਿੱਤਾ ਸੀ ਰਾਮ ਰਾਏ ਜੇ ਗੁਰੂ ਨਾਨਕ ਦੀ ਬਾਣੀ ਦੀ ਆਦਮ ਨਹੀਂ ਫਿਰ ਗੁਰੂ ਨਾਨਕ ਦੇ ਘਰ ਵੱਲ ਗਲਤੀ ਨਹੀਂ ਕਰਨੀ ਆਉਣ ਦੀ ਜਿਨ ਬੈ ਜਿਨ ਬਾਣੀ ਪੈ ਅਦਬ ਨਾ ਧਾਰਾ ਸੋ ਜਾਣੋ ਨਾਹੀ ਸਿੱਖ ਮਾਰਾ ਪਹਿਲੇ ਸਤਿਗੁਰੂ ਵੱਡੇ ਗੁਰੂ ਮਹਾਰਾਜ ਜੀ ਐਸਾ ਬਚਨ ਆਮ ਅਕਸਰ ਕਹਿੰਦੇ ਹੁੰਦੇ ਸੀ ਸੱਤਵੇਂ ਪਾਤਸ਼ਾਹ ਜੀ ਦਾ ਬਚਨ ਸੀ ਇਹਨੇ ਗੁਰੂ ਨਾਨਕ ਦੀ ਬਾਣੀ ਦਾ ਅਦਬ ਦੀ ਜੇ ਕੀਤਾ ਉਹ ਸਿੱਖ ਤਾਂ ਬਹੁਤ ਦੂਰ ਉਹ ਗੁਰੂ ਨਾਨਕ ਦੇ ਦਰ ਦੇ ਕਾਬਲ ਨਹੀਂ ਪਰਵਾਹ ਨਹੀਂ ਸ਼ੁੱਧ ਪਾਠ ਸੰਥਿਆ ਦੇ ਅਨੁਸਾਰ ਕਰਨ ਵਾਲਿਆਂ ਦੀ ਕਿੰਨੀ ਮਹਿਮਾ ਪ੍ਰਾਤਨਤਾ इतिहास का एक एक पन्ना दसद कि जिन्हां ने सतगुरु जी की बाणी पढ़नी होवे ओनू शुद्ध पाठ करने की संथ्या लैनी अति जरूरी हुंदी सी। सतवें पातशाह जी फरमान ही करते हुंदे सी कि जिन्हें गुरु नानक महाराज जी की बाणी पढ़नी सुननी विचारनी होवे ओनू घट्टो घट गुरु नानक महाराज जी की बाणी के शुद्ध स्वरूप के दीदार पाठ द्वारा करने चाहिए हैं। ਉਹ ਬਚਨ ਚੇਤੇ ਆਉਂਦੇ ਸੀ, ਸਤਿਗੁਰਾਂ ਨੇ ਕਹਿ ਦਿੱਤਾ ਸੀ ਰਾਮ ਰਾਏ ਜੇ ਤੂੰ ਇਹ ਬਚਨ ਕਹਿ ਸਕਦਾ ਵੀ ਇਹ ਗੁਰੂ ਨਾਨਕ ਮਹਾਰਾਜ ਜੀ ਨੂੰ ਕਿਤੇ ਭੁਲੇਖਾ ਲੱਗ ਗਿਆ, ਮਿੱਟੀ ਮੁਸਲਮਾਨ ਕੀ ਨਹੀਂ, ਇੱਥੇ ਸਤਿਗੁਰਾਂ ਨੇ ਲਿਖਣਾ ਸੀ ਮਿੱਟੀ ਬੇਈਮਾਨ ਕੀ। ਉਸ ਦਿਨ ਤੋਂ ਹਜ਼ੂਰ ਜੀ ਨੂੰ ਐਸਾ ਇਲਾਮ ਹੋਇਆ, ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਰਾਮ ਰਾਏ ਤੂੰ ਗੁਰੂ ਦੇ ਦਰ ਘਰ ਦੇ ਕਾਬਲ ਨਹੀਂ ਜੇ ਰਿਹਾ, ਇਸ ਵੱਲ ਮੂੰਹ ਨਹੀਂ ਕਰਨਾ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਸੰਗਤਾਂ ਸੋਚਦੀਆਂ ਕਿ ਸੱਤਵੇਂ ਮਹਾਰਾਜ ਇਹ ਬਚਨ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਰਾਮ ਰਾਏ ਗੁਰਗੱਦੀ ਦੇ ਕਾਬਲ ਨਹੀਂ ਹਨ।
ਭੂਤ ਬਾਰਤਾ ਜਾਣੀ ਪੜੈ ਜੇ ਸਿੱਖ ਸੰਗਤ ਪੂਜਾ ਕਰੈ।
ਇਹ ਵੀ ਸੰਗਤਾਂ ਵਿਚ ਪ੍ਰਚਲਿਤ ਵਿਚਾਰ ਸੀ ਕਿ ਸੱਤਵੇਂ ਮਹਾਰਾਜ ਜੀ ਨੇ ਫਿਰ ਬਚਨ ਕਹਿ ਦਿੱਤਾ ਸੀ ਕਿ ਜੇ ਗੁਰੂ ਪੁੱਤਰ ਹੋ ਕੇ ਧਿਆਨ ਦਿਓ ਆਪ ਜੀ, ਜੇ ਗੁਰੂ ਪੁੱਤਰ ਹੋ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਉਲਟਾ ਪਲਟਾ ਸਕਦਾ, ਉਨ੍ਹਾਂ ਨੇ ਸ਼ਬਦ ਨਹੀਂ ਉਲਟਾਏ ਪਲਟਾਏ, ਉਨ੍ਹਾਂ ਨੇ ਸਿੱਖੀ ਦੇ ਜਹਾਜ਼ ਵਿਚ ਛੇਦ ਕਰਤੇ। ਛੇਦ ਜਹਾਜ਼ ਚੱਲਦਾ ਪਰ ਉਹਦੇ ਵਿਚ ਛੇਦ ਪੈਦਾ ਹੋ ਗਏ, ਐਸਤਾ ਐਸਤਾ ਇਕ ਦਿਨ ਉਹ ਜਹਾਜ਼ ਫਨਾ ਵੀ ਹੋ ਸਕਦਾ ਜੇ ਉਹਦੇ ਵੱਲ ਤਵੱਜੋ ਨਾ ਦਿੱਤੀ ਜਾਵੇ। ਛੇਦਾਂ ਦਾ 100 ਇਲਾਜ ਹੈ ਪਰ ਸੜੇ ਹੋਏ ਭਸਮ ਹੋਏ ਦਾ ਇਲਾਜ ਕੋਈ ਨੀ। ਸਤਿਗੁਰੂ ਜੀ ਨੇ ਬਚਨ ਉਹ ਸੰਗਤਾਂ ਵਿਚ ਚਰਚਿਤ ਹੋ ਰਹੇ ਨੇ ਕਿ ਸੱਤਵੇਂ ਮਹਾਰਾਜ ਕਹਿ ਗਏ ਸਨ ਕਿ ਜੇ ਸਾਡਾ ਵੱਡਾ ਪੁੱਤਰ ਕਰਾ ਮਾਤਾ ਦਾ ਧਨੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਬਾਬਤੇ ਅਪ ਸ਼ਬਦ ਬੋਲ ਸਕਦਾ ਵੀ ਇਹ ਮੁਸਲਮਾਨ ਸ਼ਬਦ ਨਹੀਂ ਸੀ, ਇਹ ਬੇਈਮਾਨ ਸ਼ਬਦ ਹੋਣਾ ਚਾਹੀਦਾ ਸੀ, ਉਦੋਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਸੀ। ਕਿਹਾ ਸੀ ਕੀਰਤਪੁਰ ਦੀ ਪਹਾੜੀ ਤੇ ਬੈਠੇ ਹੋਏ ਹਨ, ਉਸ ਪਾਵਨ ਧਰਤੀ ਤੇ ਹਜ਼ੂਰ ਦੇ ਲਾਹੀ ਬੋਲਾਂ ਤੇ ਫਰਮਾਨਾਂ ਨੂੰ ਸੰਗਤ ਯਾਦ ਕਰ ਰਹੀ ਹੈ।
ਸਭ ਮੈਂ ਪਰ ਜਾ ਸਰੂਰਾ ਕੋ ਅਬ ਗੁਰੂ ਬਾਤ ਕੀ ਸਿਠੋਰਾ।
ਸੰਗਤ ਬਹੁ ਗਿਣਤੀ ਵਿਚ ਪਰਜਾ ਦੇ ਰੂਪ ਚ ਸਭ ਵਿਚ ਰੌਲਾ ਗੌਲਾ ਚਰਚਾ ਇਹ ਹੋ ਰਹੀ ਹੈ ਕਿ ਹੁਣ ਹੋਊਗਾ ਕੀ, ਗੁਰਗੱਦੀ ਦਾ ਕੀ ਬਣੇਗਾ, ਗੁਰਗੱਦੀ ਦਾ ਮਾਲਕ ਕੌਣ ਬਣ ਕੇ ਬਿਰਾਜਮਾਨ ਹੋਵੇਗਾ।
ਅਦਭੁਤ ਗੱਤ ਜੀ ਸਤਿਗੁਰ ਕੇਰੀ ਕੋ ਲੱਗ ਸਕੈ ਗਮ ਕਨੇਰੇ।
ਰਾਮ ਰਾਏ ਬਾਬ ਸੰਗਤਾਂ ਦੀ ਇਹ ਵਿਚਾਰ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਨ ਦੇ ਰੋਗ ਬਾਬਤ ਤੇ ਖਿਆਲ, ਸਾਰੀ ਸੰਗਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇਸ ਅਦਭੁਤ ਸਥਿਤੀ ਤੇ ਪ੍ਰਸਥਿਤੀ ਬਾਰੇ ਜਾਣਦੀ ਹੋਈ
ਪੁਰ ਕੀ ਸੰਗਤ ਸਾਰੇ ਮਿਲ ਆਪਸ ਮੈਂ ਕਰਤ ਉਚਾਰੇ।
ਸਿਆਣੇ ਲੋਕ ਆਉਂਦੇ, ਦੋ ਦੋ ਤਿੰਨ ਤਿੰਨ ਪੀੜੀਆਂ ਤੱਕ ਦੇ ਬਜੁਰਗ ਵੱਡੀ ਵਡੇਰੀ ਉਮਰਾਂ ਦੇ ਆਉਂਦੇ ਹਨ, ਸੋਚਦੇ ਨੇ ਵਿਚਾਰਦੇ ਨੇ ਭਈ ਕੀ ਕੀਤਾ ਜਾਵੇ। ਇਹੋ ਜਿਹੇ ਹਾਲਾਤਾਂ ਵਿਚ ਇਹ ਦਿੱਲੀ ਵਿਚ ਹੀ ਇਹੋ ਜਿਹਾ ਘਟਨਾਕ੍ਰਮ ਹੋ ਰਿਹਾ। ਦਿੱਲੀ ਵਿਚ ਹੀ ਗੁਰਬਾਣੀ ਦੀ ਪੰਗਤੀ ਦੀ ਬੇਅਦਬੀ ਰਾਮ ਰਾਏ ਨੇ ਕੀਤੀ, ਅੱਠਵੇਂ ਮਹਾਰਾਜ ਜੀ ਦੇ ਪਾਵਨ ਤਨ ਦੀ ਐਸੀ ਸਥਿਤੀ ਹੈ, ਇਹ ਵੀ ਦਿੱਲੀ ਚ ਹੋ ਰਹੀ ਹੈ। ਇਹ ਸਿਆਣੇ ਲੋਕ ਆ ਕੇ ਬੈਠ ਕੇ ਕੁਝ ਵਿਚਾਰਾਂ ਵੀ ਕਰਦੇ ਹਨ।
ਰਾਮ ਰਾਏ ਬਿਨ ਸੰਤਤ ਰਹਿ ਇਹ ਗੁਰ ਸਰਾਪ ਸਾਚੀ ਲੈ।
ਬੜੇ ਹੈਰਾਨ ਕਰਨ ਵਾਲੀ ਗੱਲ ਹੈ, ਦਿੱਲੀ ਦੀ ਸੰਗਤ ਸੋਚਦੀ ਆ ਵੀ ਰਾਮ ਰਾਏ ਦੀ ਵੀ ਸੰਤਾਨ ਕੋਈ ਨੀ, ਕਿਉਂ ਵੀ ਇਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਿਹਾ ਸੀ ਵੀ ਜੇ ਤੂੰ ਸਾਡੇ ਬਾਬਤ ਇਹੋ ਜਿਹਾ ਬਚਨ ਕਹਿ ਸਕਦਾ ਫਿਰ ਇਹੋ ਜੀ ਰਸਨਾ ਤੋਂ ਦੁਬਾਰਾ ਬਚਨ ਕਹਿਣ ਵਾਲਾ ਤੇਰੇ ਘਰ ਵੀ ਪੈਦਾ ਨਾ ਹੋਵੇ। ਮੁੜ ਤੂੰ ਕੱਲ ਨੂੰ ਤੇਰੀ ਸੰਤਾਨ ਦਾ ਪੁੱਤਰ ਜਨਮ ਲੈ ਕੇ ਫਿਰ ਗੁਰੂ ਨਾਨਕ ਦੀ ਗੁਰਗੱਦੀ ਤੇ ਬੈਠੇ, ਕਿਸੇ ਰੱਬ ਦੇ ਪਿਆਰੇ ਨੂੰ ਫਿਰ ਸਰਾਪ ਵਾਲਾ ਅਪ ਸ਼ਬਦ ਬੋਲ ਬੈਠੇ, ਜਾ ਰਾਮ ਰਾਏ ਤੂੰ ਵੀ ਨਿਰਸੰਤਾਨ ਹੀ ਰਵੇਂਗਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਹੁਤ ਛੋਟੀ ਉਮਰੇ ਐਸੇ ਪ੍ਰਵਚਨ ਇਹ ਵੀ ਸੰਗਤਾਂ ਵਿਚ ਚਰਚਿਤ ਹੋ ਰਹੇ ਹਨ।
ਜਾਏ ਪੋਰ ਪਰ ਨਮੋ ਕਰੰਤੇ ਲੇ ਲੇ ਸੁਧਨਿਜ ਧਾਮ ਸਿਧੰਤੇ।
ਸਿਆਣੀ ਸੰਗਤ ਆਉਂਦੀ ਹੈ, ਬਾਹਰੋਂ ਦੂਰੋਂ ਹੀ ਨਮਸਕਾਰ ਕਰਦੇ ਹਨ, ਬਹੁਤ ਜਜ਼ਬਾਤੀ ਭਾਵਨਾ ਵਾਲੇ ਸਤਿਗੁਰਾਂ ਦੇ ਪਾਵਨ ਦਰਵਾਜੇ ਦੀ ਦੇਹੜੀ ਤੇ ਮੱਥਾ ਰੱਖ ਕੇ ਪ੍ਰਣਾਮ ਨਮਸਕਾਰ ਕਰਕੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿ ਕੇ ਅਸੀਸਾਂ ਲੈ ਕੇ ਜਾਂਦੇ ਹਨ।
ਪਾਛਲ ਪਥ ਮਾਈ ਗਏ ਪੰਚਮੀ ਤੋਂ ਗੁਰਤਾਈ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਚੇਤ ਮਹੀਨੇ ਦਾ ਪਿਛਲਾ ਪੱਖ, ਇਹ ਮਹੀਨੇ ਦੇ ਦੌਰਾਨ ਇਹ ਘਟਨਾ ਕਰਮ ਹੋ ਰਿਹਾ। ਦਿਨ ਸੀ ਪੰਚਮੀ ਵਾਲਾ, ਜਦੋਂ ਇਹ ਦਿਨ ਦਿਹਾੜੇ ਤੇ ਸਮੂਹ ਸੰਗਤਾਂ ਗੁਰੂ ਮਹਾਰਾਜ ਜੀ ਦੀ ਹਜੂਰੀ ਚ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਸਨ।
ਵਿਦਤ ਸੀ ਪਹਿਲਾ ਦਿਨ ਕਸ਼ਤੀ ਕੋ, ਛੋਟ ਬੜੀ ਵਿਸਫੋਟ ਭਰੀ ਕੋ।
ਛੱਟ ਕਹਿੰਦੇ ਆ ਛੇਵਾਂ ਦਿਨ, ਥਿੱਤ ਦੇ ਅਨੁਸਾਰ ਛੱਟਵੀਂ ਕਹਿ ਦਿੰਦੇ ਆ। ਉਸ ਦਿਨ ਸੀਤਲਾ ਦਾ ਰੋਗ ਥੋੜਾ ਜਾ ਹੋਰ ਵਧਿਆ। ਖਬਰ ਦੇਣ ਵਾਲੇ, ਸੂਚਨਾ ਦੇਣ ਵਾਲਿਆਂ ਨੂੰ ਬੜੇ ਦੁਖੀ ਹਿਰਦੇ ਨਾਲ ਬਚਨ ਕਹਿਣੇ ਪੈਂਦੇ ਸਨ। ਸਤਿਗੁਰਾਂ ਦੇ ਸਨਮੁਖ ਤਾਂ ਕੇਵਲ ਹੱਥ ਜੋੜਦੇ ਵੇਖ ਕੇ ਬਾਹਰ ਆ ਜਾਂਦੇ ਸਨ। ਬਾਹਰ ਪੁੱਛਣ ਵਾਲੀ ਸੰਗਤ ਜਦੋਂ ਪੁੱਛਦੀ ਸੀ ਸੇਵਾਦਾਰਾਂ ਨੂੰ ਕਿ ਗੁਰੂ ਮਹਾਰਾਜ ਜੀ ਦੀ ਦਸ਼ਾ, ਸਤਿਗੁਰਾਂ ਦੇ ਪਾਵਨ ਤਨ ਬਾਵਨ ਸਾਨੂੰ ਦੱਸਣਾ ਕਰੋ, ਉਨ੍ਹਾਂ ਨੂੰ ਕਹਿਣਾ ਪੈਂਦਾ ਸੀ ਕਿ ਵੱਡੇ ਛੋਟੇ ਛਾਲੇ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧਦੇ ਭਰਦੇ ਜਾ ਰਹੇ ਹਨ।
ਲੈ ਕਰ ਆਏ ਜੇ ਮੈਂ ਦਸ ਨਿਕਟ ਜੇ ਜਾਏ।
ਸਾਰੇ ਹਜ਼ੂਰੀਏ ਸੇਵਾਦਾਰ ਜਥਾ ਸਕਤ ਸੇਵਾ ਨਿਭਾਉਂਦੇ ਹਨ। ਪਹਿਲਾਂ ਨਾਲੋਂ ਜ਼ਿਆਦਾ ਰੋਗ ਵਧਣ ਕਾਰਨ ਪਰੇਸ਼ਾਨੀ ਚਿੰਤਾ ਵਧੀ ਹੋਈ ਹੈ। ਜਦੋਂ ਤ੍ਰੋਦਸੀ ਦਾ ਦਿਨ ਲੰਘ ਰਿਹਾ ਸੀ,
ਚੰਬੈ ਗਤ ਪਿਕ ਮੰਨ ਕੇ, ਇਹ ਗੁਰ ਕਹਾ ਦਿਸ਼ਾ ਕੀਏ ਤਨ ਕੇ।
ਬਹੁਤ ਜ਼ਿਆਦਾ ਨੇੜੇ ਰਹਿਣ ਵਾਲੇ ਸੇਵਾਦਾਰਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਵਨ ਜੀਵਨ ਦੀ ਹਰ ਇਕ ਘੜੀ ਨੂੰ ਨੇੜੇ ਹੋ ਕੇ ਵੇਖਿਆ ਸੀ। ਉਹ ਫਿਰ ਝੋਲੀ ਅੜਦੇ ਹਨ, ਹੱਥ ਜੋੜਦੇ ਨੇ, ਸਤਿਗੁਰੂ ਇਹ ਆਪ ਜੀ ਨੇ ਆਪਣੇ ਤਨ ਦੀ ਦਸ਼ਾ ਐਸੀ ਕੀਤੀ ਕਿਉਂ ਹੈ? ਇੰਨੀ ਭਾਵਨਾ, ਦੁਨੀਆਂ ਦੇ ਦੁੱਖ ਦੂਰ ਕਰਨ ਵਾਲਿਆ, ਤੂੰ ਆਪਣੇ ਤਨ ਦਾ ਧਿਆਨ ਨਹੀਂ ਜੇ ਰੱਖ ਰਿਹਾ, ਕੀ ਹੋ ਰਿਹਾ ਹੈ? ਕਿਉਂ ਕਈਆਂ ਦੇ ਮਨ ਵਿਚ ਵਿਰਾਗ ਆ ਜਾਂਦਾ ਸੀ।
ਦੁੱਖ ਸੁੱਖ ਸਭਿਆਂ ਕੋ ਤੁਮ ਹਾਥ, ਸਭ ਪ੍ਰਕਾਰ ਸਮਰੱਥ ਜਗਨਾਥ।
ਸਾਰੀ ਦੁਨੀਆਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ, ਸਭ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਣ ਵਾਲੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਅੱਜ ਇਹ ਕੀ ਹੋ ਰਿਹਾ? ਸਾਰਾ ਸੰਸਾਰ ਤੇਰੇ ਕੋਲੋਂ ਖੁਸ਼ੀਆਂ ਮੰਗਦਾ, ਸੁੱਖ ਮੰਗਦਾ, ਸਭ ਨੂੰ ਤੂੰ ਸਭ ਕੁਝ ਪ੍ਰਦਾਨ ਕਰਨ ਦੇ ਸਮਰੱਥ ਹੈ।
ਮਤ ਜਾਏ ਅਵਲੋਕਨ ਅਵਲੋਕਨ ਕਰੈ, ਲਖੈ ਗੁਰੂ ਗਤ ਚਿੰਤਾ ਧਰੈ।
ਪਰਮ ਪੂਜਨੀਕ ਮਾਤਾ ਸ੍ਰੀ ਜੀ ਆਉਂਦੇ ਹਨ ਆਪਣੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਦੇ ਪਾਵਨ ਤਨ ਤੇ ਇਸ ਰੋਗ ਦੇ ਬਾਬਤ ਉਨ੍ਹਾਂ ਨੂੰ ਹਰ ਛਿੰਨ ਘੜੀ ਪਲ ਪਲ ਦੀ ਜਾਣਕਾਰੀ ਹੁੰਦੀ ਸੀ। ਪਰ ਮਾਂ ਦੀ ਮਮਤਾ ਪੁੱਤਰ ਪ੍ਰਤੀ ਕਿੰਨੀ ਗੰਭੀਰ ਹੁੰਦੀ ਹੈ, ਉਹ ਸ਼ਾਇਦ ਇਹ ਭੁੱਲ ਜਾਂਦੀ ਹੈ ਵੀ ਮੇਰਾ ਪੁੱਤਰ ਅਵਤਾਰੀ ਪੁਰਖ ਹੈ। ਮਾਂ ਮਮਤਾ ਵਿਚ ਸ਼ਾਇਦ ਇਹ ਚੇਤਾ ਬਣਾ ਰੱਖ ਸਕਦੀ ਹੋਵੇ ਕਿ ਮੇਰਾ ਪੁੱਤ ਦੁਨੀਆਂ ਦਾ ਬਹੁਤ ਵੱਡਾ ਪੈਗੰਬਰ ਹੋਵੇ, ਦੁਨੀਆਂ ਦਾ ਸਲਤਨਤ, ਦੁਨੀਆਂ ਦਾ ਬਾਦਸ਼ਾਹ ਸਮਰਾਟ ਹੋਵੇ। ਮਾਂ ਦੀ ਮਮਤਾ ਦੇ ਅੱਗੇ ਸਾਰਾ ਕੁਝ ਗੌਣ ਹੋ ਜਾਂਦਾ, ਸੁਨਿਆ ਹੋ ਜਾਂਦਾ। ਮਾਂ ਆਉਂਦੇ ਸਾਰ ਹੀ ਆਪਣੇ ਪੁੱਤਰ ਦੇ ਬਾਬਤ ਸਾਰਾ ਕੁਝ ਸੇਵਾਦਾਰਾਂ ਨੂੰ ਜਿਉਂ ਹੀ ਪੁੱਛਦੇ ਹਨ ਕਿ ਮੇਰੇ ਪੁੱਤਰ ਦੀ ਹਾਲਤ ਕੀ ਹੈ, ਉਨ੍ਹਾਂ ਨੇ ਸਤ ਵਚਨ ਕਹਿ ਕੇ ਦੱਸ ਵੀ ਦੇਣਾ। ਜਦੋਂ ਸਿੱਧੇ ਹੀ ਮਾਂ ਆ ਕੇ ਪੁੱਛਦੀ ਹੈ, ਹੇ ਪੁੱਤਰ ਗੁਰੂ, ਇਹ ਕੀ ਕੁਝ ਕਰ ਰਹੇ ਹੋ ਆਪ, ਇਹ ਕੀ ਕੁਝ ਹੋ ਰਿਹਾ, ਮੈਨੂੰ ਦੱਸਣਾ ਕਰੋ।
ਲਖੈ ਗੁਰੂ ਗਤ ਚਿੰਤਾ ਧਰੈ, ਇੱਕ ਪੁੱਤਰਾ ਪੁਨ ਬਾਲਕ ਸੋਏ, ਆਗੈ ਸੰਤਤ ਭਈ ਨਾ ਕੋਏ।
ਮਾਤਾ ਜੀ ਦੇ ਮਨ ਵਿਚ ਫਿਰ ਖਿਆਲ ਆਉਂਦੇ ਸੀ, ਉਮਰ ਵੀ ਛੋਟੀ, ਅੱਗਾ ਵਿਆਹ ਸ਼ਾਦੀ ਕੋਈ ਨੀ, ਸੰਤਾਨ ਪੁੱਤਰ ਵੀ ਕੋਈ ਨੀ, ਕੁਝ ਵਿਖਾਈ ਨੀ ਸੀ ਦੇ ਰਿਹਾ। ਮਾਤਾ ਜੀ ਸਗੋਂ ਹੋਰ ਗੰਭੀਰ ਹੋ ਗਏ। ਗੁਰਗੱਦੀ ਦੀ ਜਿੰਮੇਵਾਰੀ ਇਹੋ ਜੇ ਮੌਕੇ ਤੇ ਛੋਟੀ ਉਮਰੇ ਸੰਭਾਲ ਕੇ ਇੰਨਾ ਵੱਡਾ ਭਾਰ ਸਿਰ ਤੇ ਚੁੱਕਿਆ, ਸਾਰੇ ਸਿੱਖ ਭਾਈਚਾਰੇ ਨੂੰ ਦਿਸ਼ਾ ਨਿਰਦੇਸ਼ ਵਧੀਆ ਦਿੱਤੇ, ਹੁਣ ਇਸ ਉਮਰੇ ਇਹ ਕੁਝ ਮੈਨੂੰ ਵੇਖਣ ਨੂੰ ਮਿਲ ਰਿਹਾ, ਭਵਿੱਖ ਕਾਲ ਵਿਚ ਕੀ ਹੋਵੇਗਾ? ਮਾਤਾ ਜੀ ਦੇ ਮਨ ਵਿਚ ਕੁਝ ਐਸੇ ਖਿਆਲਾਤ ਹਨ।
ਦੇਖ ਦੇਖ ਦੁੱਖ ਪਾਏ ਵਿਚਾਰੀ, ਅਦਕ ਬਿਸੂਰਤ ਸੰਸੈ ਧਾਰੇ।
ਬਹੁਤ ਜ਼ਿਆਦਾ ਚਿੰਤਾ ਗ੍ਰਸਤ ਨੇ ਮਾਤਾ ਜੀ, ਕਈ ਵਾਰੀ ਤਾਂ ਹਾਲੋਂ ਬੇਹਾਲ ਹੋਣ ਵਾਲੀ ਸਥਿਤੀ ਹੋ ਜਾਂਦੀ, ਕੁਝ ਵੀ ਰਸਨਾ ਤੋਂ ਬਚਨ ਕਹਿ ਨਹੀਂ ਸਨ ਸਕਦੇ ਆਪਣੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਐਸੇ ਤਨ ਨੂੰ ਵੇਖ ਕਰਕੇ।
ਇਹ ਸੁੱਤ ਕਿਉਂ ਨਾ ਬਨੋ ਐ ਲਾਦੇ, ਤੁਮ ਬੈਠੇ ਸ਼੍ਰੀ ਨਾਨਕ ਗਾਦੇ।
ਮਾਤਾ ਜੀ ਜਦੋਂ ਬਹੁਤ ਹੀ ਭਾਵਨਾ ਵਿਚ ਬਚਨ ਕਹਿੰਦੇ ਹਨ, ਹੇ ਪੁੱਤਰ ਗੁਰੂ ਗੁਰੂ ਨਾਨਕ ਦੀ ਗੁਰਗੱਦੀ ਦਾ ਮਾਲਕ ਹੈ ਤੂੰ, ਆਪਣੇ ਆਪ ਨੂੰ ਤੰਦਰੁਸਤ ਰੱਖ, ਸਹੀ ਸਲਾਮਤ ਤੇਰਾ ਤਨ ਬੰਦ ਲਵੇ, ਸਾਰੇ ਜਗਤ ਨੂੰ ਤੂੰ ਸੇਧ ਦੇਣੀ ਹੈ। ਜਦੋਂ ਆਪਣੀ ਮਨ ਦੀ ਭਾਵਨਾ ਨੂੰ ਆਪਣੇ ਪੁੱਤਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਬਚਨ ਕਹਿ ਰਹੇ ਹਨ,
ਕਿਆ ਇਹ ਦਸ਼ਾ ਰਮਨ ਕੀਨ,
ਇਹ ਦਸ਼ਾ ਆਪਣੇ ਕਿਉਂ ਸ਼ੁਰੂ ਕਰ ਦਿੱਤੀ, ਮਨ ਨੇ ਆਪਣੇ ਤਨ ਨੂੰ ਐਸੇ ਰੋਗ ਵਿਚ ਕਿਉਂ ਗ੍ਰਸਤ ਕਰਕੇ ਆਪ ਵੀ ਪਰੇਸ਼ਾਨ ਹੋ ਰਹੇ ਹੋ। ਅਸੀਂ ਸਾਰੇ ਸਮੇ ਸੰਗਤਾਂ ਦੇ ਸਾਰੇ ਦਿੱਲੀ ਨਿਵਾਸੀ ਪਰੇਸ਼ਾਨ ਹਾਂ,
ਸਤਿਗੁਰ ਕੋ ਕਰ ਅਨੰਦ ਬਈਨ,
ਇਹੋ ਜੇ ਰੋਗ ਤੇਰੇ ਸਾਹਮਣੇ ਪੁੱਤਰ ਕੀ ਹੱਥ ਰੱਖਦੇ ਹਨ, ਇਹਨਾਂ ਨੂੰ ਨਾਸ ਕਰ ਦੇ ਨਾ ਰੋਗਾਂ ਆਦਿਕ ਨੂੰ।
ਆਪ ਅਲੰਬ ਸੰਗਤਾਂ ਕੇਰੇ ਜੋਂ ਨਿਸ਼ਕੀ ਚਲਿਆ ਇੱਕ ਨੇਰੇ,
ਆਪ ਹਮੇਸ਼ਾ ਹਮੇਸ਼ਾ ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੀ ਸੰਗਤਾਂ ਦੇ ਦੁੱਖਾਂ ਨੂੰ ਦੂਰ ਕਰਕੇ ਸਭ ਨੂੰ ਸੁੱਖ ਪ੍ਰਦਾਨ ਕਰਨ ਵਾਲੇ ਸੀ, ਸਭ ਦੇ ਆਸਰਾ ਸਰੂਪ ਹੋ ਕੇ ਅੱਜ ਮੈਨੂੰ ਇਉਂ ਲੱਗਦਾ ਵੀ ਜਿਵੇਂ ਤੇਰਾ ਆਸਰਾ ਕੋਈ ਨੀ, ਤੂੰ ਬੇਆਸਰਾ ਹੋਇਆ ਪਲਕ ਤੇ ਪੁੱਤਰ ਪਰਾਜ ਮਨ ਹੈ।
ਸਭ ਵਿਦ ਕੀ ਜਾਚਿਤ ਹੈ ਛੇਮ, ਵੇਤ ਆਪ ਜੇ ਸ਼ਰਧਾ ਨੇਮ,
ਸਾਰੀ ਸੰਗਤ ਆਪ ਜੀ ਦੀ ਕੁਸ਼ਲਤਾ ਛੇਮਤਾ ਅਨੰਤਾ ਮੰਗਲਤਾ, ਬਹੁਤ ਕੁਝ ਸੰਗਤਾਂ ਦੀ ਭਾਵਨਾ ਵੀ ਆਪ ਤੰਦਰੁਸਤ ਹੋਵੋ, ਸਭ ਚਾਹੁੰਦੇ ਨੇ, ਪਰ ਜਦੋਂ ਆਪ ਦੇ ਤਨ ਬਦਨ ਨੂੰ ਵੇਖ ਕੇ ਸਾਰੀਆਂ ਸੰਗਤਾਂ ਪਰੇਸ਼ਾਨ ਹਨ, ਉਨ੍ਹਾਂ ਦੀ ਭਾਵਨਾ ਇੱਛਾ ਖਵਾਸ਼ ਆਪ ਜੀ ਦੀ ਤੰਦਰੁਸਤੀ ਦੀ ਹੈ। ਮਾਤਾ ਜੀ ਸਾਰੀਆਂ ਸੰਗਤਾਂ ਦੇ ਜਜ਼ਬਾਤਾਂ ਨੂੰ ਜਦੋਂ ਆਪਣੇ ਪੁੱਤਰ ਗੁਰੂ ਦੇ ਸਾਹਮਣੇ ਰੱਖ ਰਹੇ ਸਨ, ਆਪਣੇ ਤਨ ਨੂੰ ਵੀ ਪੁੱਤਰ ਵੇਖ ਤੇਰੀ ਦਸ਼ਾ ਕੀ ਹੈ, ਤੂੰ ਕਿਹੋ ਜੇ ਹਾਲਾਤਾਂ ਵਿਚ ਬੈਠਾ ਪਿਆ, ਦੁਖੀ ਹੋ ਰਿਹਾ, ਮੈਨੂੰ ਕੁਝ ਸਮਝ ਨਹੀਂ ਆ
ਰਿਹਾ,
ਬਹੁਤ ਛੋਟੀ ਉਮਰ ਆ ਤੇਰੀ, ਅਜੇ ਗੁਰਗੱਦੀ ਦੀ ਵੀ ਜਿੰਮੇਵਾਰੀ ਨਿਭਾਉਂਦਿਆਂ ਨੂੰ ਬਹੁਤਾ ਵਕਤ ਨਹੀਂ ਹੋਇਆ,
ਪੂਰਬ ਤੇ ਬੈਠਤ ਚੱਲ ਆਏ।
ਇਉਂ ਬਚਨ ਕਹਿੰਦਿਆਂ ਹੀ ਮਾਤਾ ਜੀ ਦੇ ਨੇਤਰਾਂ ਵਿਚੋਂ ਸੁਭਾਵਕ ਹੀ ਮਮਤਾ ਦੇ ਕਾਰਨ ਜਲ ਵਹਿ ਤੁਰਿਆ ਹੈ।
ਲਾਇਕ ਬਣੇ ਆਪ ਗੁਰ ਆਏ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਜਦੋਂ ਮਾਤਾ ਜੀ ਕਿਉਂ ਬੜੇ ਪਰੇਸ਼ਾਨ ਹੋ ਕੇ ਆਪਣੇ ਪੁੱਤਰ ਨਾਲ ਬਚਨ ਸਾਂਝੇ ਕਰੀ ਜਾ ਰਹੇ ਸਨ ਕਿ ਆਪ ਇੰਨੀ ਵੱਡੀ ਗੁਰਗੱਦੀ ਦੇ ਜੁੰਮੇਵਾਰ ਬਣ ਕੇ ਇਹੋ ਜੇ ਰੋਗ ਵਿਚ ਹੋ ਗਏ ਗ੍ਰਸਤ, ਸੰਗਤਾਂ ਦੀ ਹੈ ਪਰੇਸ਼ਾਨੀ, ਮੈਂ ਆਪਣੇ ਮਨ ਦੀ ਭਾਵਨਾ ਅਨੁਸਾਰ ਜੋ ਵਚਨ ਤੇਰੇ ਨਾਲ ਸਾਂਝੇ ਕਰਨ ਵਾਸਤੇ ਆਈ ਹਾਂ।
ਹਸਨੇ ਬਨੋ ਮਿਟੈ ਗੁਰਗਾਦੇ, ਸੋਡੀ ਸਭ ਸ਼ਰੀਕ ਸੋ ਬਾਬੇ।
ਇਹ ਰੋਗ ਨਹੀਂ ਮਿਟੇਗਾ, ਤੰਦਰੁਸਤੀ ਨਹੀਂ ਹੋਵੇਗੀ, ਗੁਰਗੱਦੀ ਤੇ ਬੈਠਣ ਵਾਲਾ ਹੋਰ ਕੋਈ ਨਹੀਂ ਹੋਵੇਗਾ, ਇਹੋ ਜੀ ਸਮੱਸਿਆ ਗੁਰਗੱਦੀ ਤੇ ਵੀ ਆ ਪੈਣੀ ਹੈ, ਇਹ ਵੀ ਮੈਨੂੰ ਇੱਕ ਚਿੰਤਾ ਵਾ। ਇਕੱਲੀ ਤਨ ਬਦਨ ਕਰਕੇ ਨੀ, ਗੁਰਗੱਦੀ ਦੀ ਜੁੰਮੇਵਾਰੀ ਬਹੁਤ ਵੱਡੀ ਹੈ, ਹੋਰ ਕੋਈ ਸੋਢੀ ਬੰਸ ਵਿਚੋਂ ਵਿਖਾਈ ਨੀ ਦੇ ਰਿਹਾ ਕਿ ਕੋਈ ਕਾਬਲ ਹੋਵੇ।
ਸੋਢੀ ਸਭ ਸ਼ਰੀਕ ਸੋ ਬਾਦੀ, ਤਿੰਨ ਕੋ ਤਜ ਤੁਮਰੇ ਘਰ ਆਏ।
ਸੋਢੀਆਂ ਵਿਚੋਂ ਕਾਬਲ ਹੋਣਾ ਤਾਂ ਬਹੁਤ ਦੂਰ ਦੀ ਗੱਲ, ਉਹ ਸਾਰੇ ਦੇ ਸਾਰੇ ਸ਼ਰੀਕ ਹੋ ਕੇ ਜੋ ਸ਼ਰੀਕ ਪੁਣਾ ਵਿਖਾਉਣ ਵਾਲੇ ਨੇ, ਉਹ ਸ਼ਰੀਕ ਪੁਣੇ ਦੀ ਲੱਤ ਤੋਂ ਮਜਬੂਰ ਨੇ, ਉਹ ਰਹਿ ਨਹੀਂ ਸਕਦੇ, ਉਹ ਤਾਂ ਸਗੋਂ ਸ਼ਰੀਕ ਬਣ ਬਣ ਬੈਠਣਗੇ। ਉਹ ਸ਼ਰੀਕੇ ਬਾਜੀ ਕਾਰਨ ਗੁਰਗੱਦੀ ਦੀ ਜੁੰਮੇਵਾਰੀ ਨਿਭਾਉਣ ਦੀ ਦੂਰ ਉਹ ਖਿੱਲੀ ਉਡਾਉਣਗੇ ਕਿ ਛੋਟੀ ਉਮਰੇ ਬਾਲਕ ਨੂੰ ਗੁਰਗੱਦੀ ਦੇ ਕੇ ਸੱਤਵੇਂ ਪਾਤਸ਼ਾਹ ਬਹੁਤ ਵੱਡੀ ਗਲਤੀ ਕਰਕੇ ਗਏ ਨੇ, ਇਹ ਬੜਾ ਕੁਝ ਹੋਣ ਵਾਲਾ ਭਵਿੱਖ ਕਾਲ ਵਿਚ, ਇਸ ਲਈ ਮੇਰੇ ਮਨ ਵਿਚ ਜੋ ਖਿਆਲਾਤ ਆ ਰਹੇ ਹਨ, ਪੁੱਤਰ ਮੈਂ ਤੇਰੇ ਨਾਲ ਮਮਤਾ ਦੀ ਮਾਰੀ ਨਹੀਂ, ਮੈਂ ਦੂਰੋਂ ਦੇਸੀ ਵਿਚਾਰ ਸੋਚ ਕੇ ਸਾਂਝੇ ਕਰ ਰਹੀ ਹਾਂ।
ਯੋਗਤਾ ਜੀਵਨ ਪਾਏ,
ਜਦੋਂ ਮਾਤਾ ਜੀ ਨੇ ਕਹਿ ਦਿੱਤਾ ਕਿ ਆਪ ਇਹ ਗੁਰਗੱਦੀ ਦੇ ਮਾਲਕ ਬਣੇ ਰਹੋ, ਇਹ ਤੰਦਰੁਸਤੀ ਪ੍ਰਾਪਤ ਕਰੋ, ਜੀਵਨ ਪਦਵੀ ਪ੍ਰਾਪਤ ਹੋਵੇ, ਜਿਉਂਦੇ ਰਹੋ, ਲਗਾਤਾਰ ਆਪ ਆਨੰਦ ਮੰਨਣਾ ਕਰੋ।
ਇੱਕ ਸ਼ਰੀਕ ਮਾਤੇਮ ਕਹੇ, ਭਈ ਦੀਨ ਹੋਰ ਚੂਰਤ ਹੈ।
ਮਾਤਾ ਜੀ ਕਾਫੀ ਦੇਰ ਝੁਰਨ ਦੀ ਅਵਸਥਾ ਪਰੇਸ਼ਾਨ ਹੁੰਦੇ ਰਹੇ ਵੀ ਮੈਂ ਕੀ ਕਰਾਂ, ਸਮਝ ਕੁਝ ਆ ਨਹੀਂ ਸੀ ਰਿਹਾ, ਪੁੱਤਰ ਗੁਰੂ ਛੋਟੀ ਉਮਰ ਦਾ ਸ਼ਰੀਕਿਆਂ ਦੀ ਐਸੀ ਹਾਲਤ ਹੈ, ਵੱਡਾ ਪੁੱਤਰ ਰਾਮ ਰਾਏ ਇਹੋ ਜੇ ਵਜ੍ਹਾ ਕਥਾ ਕਾਰਨ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਪਹਿਲੀ ਗੁਰੂ ਘਰ ਤੋਂ ਦੂਰ ਹੋ ਚੁੱਕੇ ਨੇ। ਹਿੰਦੁਸਤਾਨ ਤਸਵੀ ਜਨੂਨੀ ਤੁਰਕ ਮੁਗਲਾਂ ਬਾਦਸ਼ਾਹ ਦਾ ਇਸ ਵੇਲੇ ਔਰੰਗਜ਼ੇਬ ਵਰਗਾ ਰਾਜਾ ਬੈਠਾ ਬਾਦਸ਼ਾਹ ਬੈਠਾ ਹੋਵੇ, ਸਾਰੀਆਂ ਸਥਿਤੀਆਂ ਪ੍ਰਸਥਿਤੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਅਤੇ ਘਰੇਲੂ ਸਭ ਕੁਝ ਨੂੰ ਮਾਤਾ ਜੀ ਨੇ ਧਿਆਨ ਵਿਚ ਰੱਖ ਕੇ ਜਦੋਂ ਲੰਮਾ ਠੰਡਾ ਸਾਹ ਭਰਦਿਆਂ ਹੋਕੇ ਦੇ ਰੂਪ ਵਿਚ ਆਪਣੇ ਪੁੱਤਰ ਨਾਲ ਬਚਨ ਸਾਂਝੇ ਕੀਤੇ,
ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ,
ਕਿਰਪਾ ਦੇ ਘਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੇਖਿਆ ਕਿ ਮੇਰੀ ਮਾਂ ਹਟਦੀ ਨਹੀਂ ਹੈ, ਮਮਤਾ ਤੇ ਜਜ਼ਬਾਤਾਂ ਨਾਲ ਭਰੀ ਹੋਈ ਬੋਲਣੋਂ ਰਹਿ ਨਹੀਂ ਸਕਦੀ, ਕਹਿ ਵੀ ਬਹੁਤ ਕੁਝ ਦਿੱਤਾ, ਪਰ ਹੁਣ ਮਾਂ ਦੇ ਮਨ ਨੂੰ ਕਿਵੇਂ ਕਾਲਜੇ ਨੂੰ ਠੰਡਾ ਕੀਤਾ ਜਾਵੇ। ਬੜਾ ਦਰਦ ਹੈ, ਬੜੀ ਤਕਲੀਫ਼ ਮਹਿਸੂਸ ਕਰ ਰਹੇ ਨੇ ਮਾਂ, ਮੇਰੇ ਰੋਗ ਤੋਂ ਪਰੇਸ਼ਾਨ, ਸਾਰੇ ਗੁਰੂ ਘਰ ਦੀ ਜ਼ਿੰਮੇਵਾਰੀ ਤੋਂ ਹੈਰਾਨ। ਇਹ ਸਭ ਕੁਝ ਵੇਖ ਕੇ ਸਤਿਗੁਰਾਂ ਨੇ ਫਿਰ ਹੱਥ ਜੋੜ ਲਏ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਪਰਮ ਪੂਜਨੀਕ ਮਾਤਾ ਜੀ ਦੇ ਪਾਵਨ ਚਰਨਾਂ ਅੰਦਰ।
ਜਨਨੀ ਕੋ ਧੀਰ ਵਿਸਾਲਾ,
ਬਹੁਤ ਹੀ ਸਤਿਕਾਰ ਸਨਮਾਨ ਸਹਿਤ ਬੇਨਤੀ ਕਰਨ ਲੱਗੇ, ਮਾਤਾ ਜੀ ਦੇ ਚਰਨਾਂ ਚ ਬੇਨਤੀ ਕਰਨ ਲੱਗੇ। ਸਮਝ ਗਏ ਮਾਂ,
ਰਚੀ ਵਿਦਾਤੇ ਹੋਣੀ ਸੋਏ, ਮਿਟੈ ਨ ਕਰੇ ਉਪਾਏ ਜੇ ਕੋਏ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਉਮਰ ਦਾ ਤਕਾਜਾ ਨਾ ਵੇਖੋ, ਕਿਉਂਕਿ ਬਜ਼ੁਰਗੀ ਬਾ ਅਕਲ ਅਰਬ ਦੇਸ਼ਾਂ ਦੇ ਵਿਚ ਆਮ ਪ੍ਰਚਲਿਤ ਹੈ ਕਿ ਬਜ਼ੁਰਗੀ ਉਮਰ ਦੇ ਲਿਹਾਜ ਨਾਲ ਨਹੀਂ, ਬਜ਼ੁਰਗੀ ਦਾਨੇ ਪ੍ਰਦਾਨੇ ਅਕਲ ਤੇ ਮਤ ਦਾ ਨਾਂ ਬਜ਼ੁਰਗੀ ਆ, ਅਰਬ ਦੇ ਲੋਕ ਇਹ ਗੱਲ ਮੰਨਦੇ ਆ। ਜਦੋਂ ਵਚਨ ਸ਼ੁਰੂ ਕੀਤਾ ਸਤਿਗੁਰ ਕਹਿਣ ਲੱਗੇ, ਮਾਂ ਇਹ ਵਧਾਤੇ ਦੀ ਰਚਨਾ, ਜਿਹੜੇ ਤੂੰ ਸ਼ਬਦ ਬੋਲੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਵਿਚ ਰਹਿਣ ਵਾਲੇ ਨੂੰ ਇਹ ਸ਼ਬਦ ਵੀ ਸ਼ਾਇਦ ਨਹੀਂ ਸਨ ਬੋਲਣੇ ਚਾਹੀਦੇ। ਵਧਾਤੇ ਦੇ ਬਾਬਤ ਸੋਚ, ਫਲਵਰ ਦਾਤਾ ਵਧਾਤਾ ਕੀ ਕਰ ਰਿਹਾ, ਉਹਨੇ ਸ੍ਰਿਸ਼ਟੀ ਪੈਦਾ ਕੀਤੀ, ਪਾਲਣਾ ਵੀ ਫਲਵਰ ਦਾਤਾ ਵਧਾਤਾ ਕਰ ਰਿਹਾ, ਲੈਤਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨੀ ਹੈ, ਇਸ ਲਈ ਆਪ ਵਧਾਤੇ ਦੀ ਰਚੀ ਹੋਈ ਹੋਣੀ। ਪਰਮਾਤਮਾ ਕਦੇ ਵੀ ਅਣਹੋਣੀ ਚੀਜ਼ ਨੀ ਦੁਨੀਆਂ ਚ ਪੈਦਾ ਕਰਦੇ, ਅਰਥ ਪਾਵੇ ਪੰਕਤੀ ਦੇ ਬਣਦੇ ਨੇ। ਸਤਿਗੁਰੂ ਕਹਿੰਦੇ ਜਿਹੜਾ ਕੁਝ ਵੀ ਦਾਤੇ ਵਿਧਾਤੇ ਨੇ ਰਚਿਆ ਉਹ ਹੋਣੀ ਹੈ, ਹੋਣ ਵਾਲੀ ਹੈ, ਉਹਨੇ ਅਵਸ ਹੋ ਕੇ ਹਟਣਾ। ਸੁਣੋ ਮਾਂ, ਮੇਰੀ ਬੇਨਤੀ ਆਪ ਜੀ ਦੇ ਚਰਨਾਂ ਚ ਹੈ,
ਹੋਣੀ ਬਣੇ ਸੁਣਾਏ,
ਜਿਹੜੀ ਚੀਜ਼ ਹੋਣ ਵਾਲੀ ਨਹੀਂ ਉਹ ਪੈਦੇ ਨਹੀਂ ਹੁੰਦੇ, ਜਿਹੜੀ ਚੀਜ਼ ਹੋਣੀ ਮਾਨੇ ਭਾਵ ਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਚੀਜ਼ ਪੈਦਾ ਕਰ ਦਿੱਤੀ ਹੈ, ਫਾਰਮੂਲਾ ਸਿਧਾਂਤ ਕੀ ਹੈ, ਹੋਣੀ ਕੀ ਹੈ, ਜੋ ਉਪਜੇ ਸੋ ਬਿਨਸ ਹੈ। ਪੁੱਛੇ ਵੀ ਮੌਤ ਕਿਉਂ ਆਉਂਦੀ ਹੈ ਸੰਸਾਰ ਤੇ, ਕਿਸੇ ਨੂੰ ਕੋਈ ਸਵਾਲ ਕਰੇ ਵੀ ਮੌਤ ਕਿਉਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਜਨਮੈ ਸੋ ਜਾਨੋ ਮੂਆ, ਇਹ ਹੋਣੀ ਹੈ। ਕੋਈ ਕਵੇ ਵੀ ਜਨਮ ਤਾਂ ਹੋ ਗਿਆ, ਹੇ ਸੱਚੇ ਪਾਤਸ਼ਾਹ ਹੁਣ ਸਾਨੂੰ ਮੌਤ ਨਾ ਆਵੇ, ਇਹ ਤਾਂ ਦੁਨੀਆਂ ਦੇ ਸੱਤ ਯੁਗ ਤ੍ਰੇਤਾ ਦੁਆਪਰ ਕਲ ਯੁਗ ਦਾ ਜ਼ਿਕਰ ਲੈ ਲਓ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਮਾਂ ਇਹ ਹੋਣੀ ਹੈ, ਜਿਸ ਬਾਬਤ ਤੂੰ ਸਾਰੀ ਤਰਕ ਕੀਤੀ ਹੈ, ਇਹਨੇ ਬਚਨ ਤੂੰ ਬੜੇ ਜਜ਼ਬਾਤੀ ਹੋ ਕੇ ਆਖੇ ਹਨ।
ਕਰੈ ਜੋ ਯਤਨ ਸਕਲ ਬਲ ਮਾਈ,
ਬਹੁਤ ਵੱਡਾ ਦਾਨਾ ਪ੍ਰਦਾਨਾ ਕੋਈ ਵੀ। ਭਾਈ ਗੁਰਦਾਸ ਜੀ ਕਹਿੰਦੇ ਜੜੀ ਬੂਟੀ ਜੇ ਜੀਵੀਏ ਕਿਉਂ ਮਰੇ ਧਨੰਤਰ, ਜੇ ਦਵਾ ਬੂਟੀ ਬਿਮਾਰੀ ਮੌਤ ਦਾ ਇਲਾਜ ਹੁੰਦਾ ਤਾਂ ਸ਼ਾਇਦ ਧਨੰਤਰ ਦੀ ਮੌਤ ਨਾ ਹੁੰਦੀ, ਮੌਤ ਵੀ ਹੈਰਾਨ ਕਰਨ ਵਾਲੀ ਹੋਈ ਧਨੰਤਰ ਦੀ। ਤੁਸੀਂ ਇਤਿਹਾਸ ਵਿੱਚ ਸੁਣਿਆ ਹੋਣਾ ਵੈਦ ਧਨੰਤਰ ਤੋਂ ਦੁਨੀਆਂ ਮਰੇ ਹੋਏ ਸੜ ਕੇ ਸੁਆਹ ਹੋਏ ਲੋਕ ਵੀ ਮੁੜ ਸੁਰਜੀਤ ਹੋ ਜਾਂਦੇ ਸੀ, ਪਰ ਜਿਸ ਦਿਨ ਉਹਦੀ ਮੌਤ ਆਈ ਤਛਕ ਨਾਗ ਨੇ ਡੰਗ ਮਾਰਿਆ, ਸਾੜ ਕੇ ਸੁਆਹ ਕਰਦਾ, ਉਹਦੀ ਹੱਡੀ ਪਸਲੀ ਆ, ਫੁੱਲ ਆਸਤੀਆਂ ਵੀ ਨਹੀਂ ਲੱਭੀਆਂ ਉੱਥੇ, ਕਿਉਂਕਿ ਕਾਲ ਪੁਰਖ ਵਾਹਿਗੁਰੂ ਜੀ ਦੀ ਮਰਿਆਦਾ ਆਪਣੀ ਵੱਖਰੀ ਹੈ। ਧਨੰਤਰ ਨੂੰ ਵਿਦਿਆ ਬਖਸ਼ ਦਿੱਤੀ, ਗਿਆਨ ਬਖਸ਼ ਦਿੱਤਾ ਕਿ ਜਾ ਤੂੰ ਦੁਨੀਆਂ ਦੇ ਰੋਗ ਦੂਰ ਕਰ, ਕਹਿ ਤਾਂ ਮਹਾਰਾਜ ਜੇ ਕੋਈ ਮਰ ਜਾਵੇ ਉਹਦਾ ਵੀ ਇਲਾਜ, ਕਹਿੰਦੇ ਚੱਲ ਕਰੀ ਗਏ ਪਿੱਛੇ ਮਾੜਾ ਮੋਟਾ, ਉਹ ਵੀ ਇਲਾਜ ਕਰੀ ਗਿਆ ਤੇ ਭੁੱਲ ਗਿਆ ਇਹ ਵੀ ਸੱਥੇ ਵਾਹਿਗੁਰੂ ਮੈਂ ਦੁਨੀਆਂ ਨੂੰ ਤਾਂ ਮਰੇ ਹੋਏ ਨੂੰ ਤੰਦਰੁਸਤ ਕਰ ਸਕਣਾ, ਪਰ ਮੈਨੂੰ ਨਾ ਕੋਈ ਮਾਰੇ, ਇਹ ਕਿਤੇ ਢਿੱਲ ਰਹਿ ਗਈ। ਜੇ ਕਿਤੇ ਇਹ ਮੰਗ ਲੈਂਦਾ ਵੀ ਮੈਂ ਮੋੜਿਆਂ ਨੂੰ ਮੁਰਦਿਆਂ ਨੂੰ ਸੁਰਜੀਤ ਕਰ ਦਵਾਂ, ਮੜੀਆਂ ਮਸਾਣਾ ਵਿਚ ਜਾ ਕੇ ਸਵਾਹ ਹੋਏ ਨੂੰ ਵੀ ਮੁੜ ਸੁਰਜੀਤ ਕਰਨ ਦੀ ਸ਼ਕਤੀ ਰੱਖਦਾ ਸੀ, ਪਰ ਜਿਸ ਦਿਨ ਉਹਨੂੰ ਸਾੜ ਕੇ ਸਵਾਹ ਕੀਤਾ ਉਸ ਦਿਨ ਨਾ ਜਾਦੂ ਚੱਲਿਆ, ਨਾ ਛੜੀ ਚੱਲੀ, ਨਾ ਵੈਦਗਿਰੀ, ਨਾ ਦਵਾ, ਨਾ ਬੂਟੀ, ਨਾ ਗਿਆਨ, ਨਾ ਮਤ, ਨਾ ਵਿਚਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਤ ਮਤ ਸਿਧਾਂਤ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਮਾਂ ਤੂੰ ਬਹੁਤ ਸਿਆਣੀ ਹੈ, ਕਰਤੇ ਪੁਰਖ ਫਲ ਵਰਦਾਤੇ ਵਿਧਾਤੇ ਦੀ ਰਜਾ ਵਿਚ ਰਹਿਣ ਦੀ ਕੋਸ਼ਿਸ਼ ਕਰੋ। ਜਿਹੜੀ ਚੀਜ਼ ਨਹੀਂ ਹੋਣ ਵਾਲੀ ਹੁੰਦੀ ਉਹ ਕਾਲ ਪੁਰਖ ਵਾਹਿਗੁਰੂ ਜੀ ਪੈਦਾ ਹੀ ਨਹੀਂ ਕਰਦੇ।
ਸਾਚੀ ਸ੍ਰੀ ਨਾਨਕ ਕੀ ਗਾਦੀ, ਸੰਗਤ ਵਿਕਾਸ ਦੀ ਆਬਾਦੀ।
ਵੱਡੇ ਵੱਡੇ ਅਕਲ ਮਤ ਬੁੱਧ ਵਾਲੇ ਜ਼ੋਰ ਨਾਲ ਜਿਉਣਾ ਚਾਹੁੰਦੇ ਨੇ, ਕਈ ਜ਼ੋਰ ਨਾਲ ਮਰਨਾ ਚਾਹੁੰਦੇ ਨੇ, ਕਈ ਜ਼ੋਰ ਨਾਲ ਤਾਣ ਲਾ ਕੇ ਬੜਾ ਕੁਝ ਕਰਨਾ ਚਾਹੁੰਦੇ ਹਨ। ਇਹ ਜਗਤ ਗੁਰੂ ਬਾਬਾ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਗੱਦੀ ਹੈ। ਇਹ ਗੁਰਗੱਦੀ ਵੀ ਕੋਈ ਛੋਟੀ ਗੱਦੀ ਨਹੀਂ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਸਾਡੀ ਨਿਗਾਹ ਚ ਅਸੀਂ ਬਹੁਤੇ ਸਿਆਣੇ ਕਹਿ ਸਕਦੇ ਹਾਂ ਵੀ ਮਹਿਤਾ ਕਲਿਆਣ ਦਾਸ ਦਾ ਪੁੱਤਰ ਸੀ, ਪਰ ਮਹਾਨ ਲੋਕ ਕਹਿੰਦੇ ਨੇ ਨਹੀਂ, ਆਪ ਨਾਰਾਇਣ ਕਲਾ ਧਾਰ ਪਰਵਰਿਓ। ਆਪ ਨਾਰਾਇਣ ਕਾਲ ਪੁਰਖ ਵਾਹਿਗੁਰੂ ਖੁਦ ਹੀ ਆ ਗਿਆ। ਉਹ ਤਾਂ ਇੱਕ ਦੁਨੀਆਦਾਰੀ ਦਾ ਨਰ ਨਰੈਣੀ ਦੇਹ ਧਾਰਨ ਕੀਤੀ, ਸੰਸਾਰੀ ਤਨ ਬਦਨ ਧਾਰਨ ਕੀਤਾ, ਲੋਕਾਚਾਰੀ ਤੌਰ ਤੇ ਅਵਤਾਰ ਧਾਰਨ ਕੀਤਾ, ਮਾਤਾ ਪਿਤਾ ਮਹਿਤਾ ਕਲਿਆਣ ਦਾਸ ਜੀ, ਪਰਮ ਪੂਜਨੀਕ ਮਾਤਾ ਤ੍ਰਿਪਤਾ ਜੀ ਬਣੇ। ਇਹ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਨਿਰੰਕਾਰ ਦੀ ਗੱਦੀ ਹੈ। ਨਿਰੰਕ ਪਹਿਲਾਂ ਬ੍ਰਹਮਾ ਜੀ, ਮਾਫ਼ ਕਰਨਾ ਵਿਸ਼ਨੂੰ ਜੀ, ਸ਼ਿਵ ਜੀ ਆਦਿਕ ਦੇ ਅਵਤਾਰ ਮੰਨੇ ਗਏ ਨੇ। ਕੋਈ ਮੱਛ ਕੱਛ ਬਰਾਹ ਦੇ ਅਵਤਾਰ, ਕੋਈ ਨਿਤ ਅਵਤਾਰ, ਕੋਈ ਨਮਿਤ ਅਵਤਾਰ, ਅੰਸਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, 14-16 ਕਲਾ ਸੰਪੂਰਨ ਅਵਤਾਰ ਹੋਏ। ਪਰ ਜਿਹੜੇ ਅਵਤਾਰ ਕੋਲ ਅਨੰਤ ਕਲਾ ਹੋਣ, ਉਹ ਕੇਵਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਮਾਂ ਮੈਂ ਤੈਨੂੰ ਐਸੇ ਗੁਰੂ ਨਾਨਕ ਗੁਰਗੱਦੀ ਦਾ ਵਾਰਸ ਵਿਖਾਈ ਦੇ ਰਿਹਾ, ਮੈਂ ਉਸੇ ਗੁਰਗੱਦੀ ਤੇ ਬੈਠਾ, ਪਰ ਮੇਰੇ ਸਾਹਮਣੇ ਜਦੋਂ ਤੂੰ ਇੱਦਾਂ ਦੇ ਸਵਾਲ ਕਰਦੀ ਹੈ, ਸ਼ੰਕਾ ਕਰਦੀ ਹੈ, ਮੈਨੂੰ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਗੁਰਗੱਦੀ ਚੇਤੇ ਆ ਰਹੀ ਹੈ, ਮੈਂ ਕੁਝ ਕਹਿਣਾ ਚਾਹੁੰਦਾ ਵਾਂ, ਆਪ ਜੀ ਕਿਰਪਾ ਕਰੋ।
ਚੱਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੇ ਸੁਆਈ, ਸਾਚੀ ਸ੍ਰੀ ਨਾਨਕ ਕੀ ਗਾਦੀ। ਅਬ ਚੱਲ ਨੀਵ ਹੈ ਗੁਰ ਕੇਰੀ, ਰਹਿ ਸਦਾ ਦਿਡ ਸੁਖਦ ਬਡੇਰੇ।
ਦੁਨੀਆਂ ਦੇ ਅੰਦਰ ਬੇਅੰਤ ਗੱਦੀਆਂ ਚੱਲਦੀਆਂ ਹੁੰਦੀਆਂ ਹੋਣੀਆਂ, ਕੋਈ ਸਤਯੁਗ ਚ, ਤ੍ਰੇਤੇ ਦੁਆਪਰ ਕਲ ਯੁਗ ਵਿਚ ਵੀ ਹੋਣੀਆਂ, ਪਰ ਗੁਰੂ ਨਾਨਕ ਮਹਾਰਾਜ ਜੀ ਦੀ ਗੁਰਗੱਦੀ ਅਟਲ ਗੱਦੀ ਕਿਉਂ ਹੈ ਤੇ ਜੁਗੋ ਜੁਗ ਅਟਲ ਕਿਉਂ ਹੈ? ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਿਰੰਕਾਰ ਜੋਤ ਸਰੂਪ ਨੇ ਹੀ ਗੁਰੂ ਨਾਨਕ ਨੂੰ ਗੁਰੂ ਥਾਪਿਆ। ਕੋਈ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਗੁਰੂ ਕਹਿ ਸਕਦਾ ਵੀ ਦੇਹਧਾਰੀ ਗੁਰੂ ਹੈ? ਕ੍ਰਿਸ਼ਨ ਜੀ ਦਾ ਗੁਰੂ ਸੰਦੀਪਨ ਹੈ, ਰਾਮ ਜੀ ਦਾ ਗੁਰੂ ਵਸ਼ਿਸ਼ਟ ਹੈ। ਛੋਟੇ ਵੱਡੇ ਸਾਰੇ ਅਵਤਾਰਾਂ ਗੁਰੂਆਂ ਦੇ ਗੁਰੂ ਹੋਏ ਨੇ, ਪਰ ਗੁਰੂ ਨਾਨਕ ਮਹਾਰਾਜ ਜੀ ਦਾ ਗੁਰੂ ਬਣਨ ਦੀ ਕੋਸ਼ਿਸ਼ ਕੀਤੀ। ਗੋਪਾਲ ਪਾਂਧੇ ਨੇ ਸਤਿਗੁਰੂ ਕਹਿੰਦੇ, ਪਾਂਧਾ ਜੀ ਬੱਚਾ ਜ਼ਰੂਰ ਹਾਂ ਮੈਂ, ਪਰ ਮੈਨੂੰ ਜਿਹੜੀ ਤੁਸੀਂ ਵਿਦਿਆ ਪੜਾਉਣੀ ਚਾਹੁੰਦੇ ਹੋ, ਮੈਨੂੰ ਕਿਰਪਾ ਕਰਿਓ, ਮੈਨੂੰ ਦੱਸੋ ਕੀ ਪੜਾਉਣਾ ਚਾਹੁੰਦੇ ਹੋ? ਕਹਿੰਦੇ ਪੁੱਤ ਪੜ ਸਾ। ਅੱਗੇ ਪਹਿਲਾਂ ਪੜਾਈ ਹੁੰਦੀ ਸੀ ਸਾ ਮੁਕਤਾ ਸਾ, ਸੱਸੇ ਨੂੰ ਕੰਨਾ ਸਾ, ਸੱਸੇ ਨੂੰ ਪੜਸੂ, ਸੱਸੇ ਨੂੰ ਦੁਲੈਕ ਪੜਸੂ, ਮੁਹਾਰ ਨੀ ਪੜਾਉਂਦੇ ਸੀ, ਸਾ ਤੋਂ ਆਰੰਭ ਕਰਨ ਦੇ। ਮੈਨੂੰ ਦੱਸ ਵੀ ਸਾ ਦਾ ਮਤਲਬ ਕੀ ਹੁੰਦਾ? ਜਿਹੜਾ ਅੱਖਰ, ਜਿਹੜੀ ਵਿਦਿਆ ਮੈਨੂੰ ਪੜਾਉਣਾ ਚਾਹੁੰਦੇ ਉਹਦਾ ਮਤਲਬ ਹੈਗਾ? ਕੋਈ ਕਹਿੰਦੇ ਨਾਨਕ ਤੂੰ ਬੱਚਾ ਹੋ ਕੇ ਕਦੇ ਵਿਦਿਆ ਦਾ ਤੈਨੂੰ ਪ੍ਰਸ਼ਨ ਨੀ ਕਰੀਦਾ, ਵਿਦਿਆ ਗੁਰੂ ਅੱਗੇ ਕਦੇ ਤਰਕ ਨੀ ਕਰੀਦਾ, ਸਵਾਲ ਨਹੀਂ ਪੁੱਛੀਦਾ। ਕਹਿੰਦੇ ਪੁੱਛ, ਮੈਂ ਇਸ ਲਈ ਕਿਹਾ ਵੀ ਤੁਹਾਡੀ ਪੜ੍ਹਾਈ ਮੈਨੂੰ ਕੰਮ ਆਊਗੀ, ਜੇ ਤੁਹਾਡੀ ਪੜ੍ਹਾਈ ਮੈਨੂੰ ਜ਼ਿੰਦਗੀ ਚ ਕੰਮ ਆਊਗੀ। ਜੇ ਮੈਂ ਸਵਾਲ ਕਰਕੇ ਪੁੱਛ ਲਿਆ ਵੀ ਦਾਦਾ ਜੀ, ਪੰਡਾ ਜੀ, ਮਹਾਰਾਜ ਵੀ ਦਾ ਅਰਥ ਕੀ ਆ ਸਾ ਦਾ? ਕਹਿੰਦੇ ਸਾ ਦਾ ਕੋਈ ਅਰਥ ਨੀ ਹੁੰਦਾ। ਸਤਿਗੁਰੂ ਕਹਿੰਦੇ, ਜਿਹੜੇ ਅੱਖਰ ਦਾ ਅਰਥ ਕੋਈ ਨੀ ਹੁੰਦਾ, ਫਿਰ ਮੈਨੂੰ ਇਹ ਪੜਾਉਣੇ ਆਏ? ਜਿਹੜੀ ਗੱਲ ਦਾ ਕੋਈ ਮਤਲਬ ਬਣਦਾ ਹੋਵੇ, ਕੋਈ ਅਰਥ ਬਣਦਾ ਹੋਵੇ, ਕਿਰਪਾ ਕਰ ਦਾਦਾ ਜੀ ਮੈਨੂੰ ਉਹ ਪੜ੍ਹਾਈ ਕਰਾ। ਫਿਰ ਸਤਿਗੁਰੂ ਕਹਿੰਦੇ, ਸੱਸਾ ਸ੍ਰਿਸ਼ਟ ਸੋਏ ਜਿਨ ਸਾਜੀ, ਸਤਿਗੁਰੁ ਜੀ ਦੇ ਦਰਗਾਹੀ ਇਲਾਹੀ ਫਰਮਾਨ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ, ਮਾਂ ਮੈਂ ਜਿਹੜੇ ਗੁਰੂ ਨਾਨਕ ਦੀ ਗੁਰਗੱਦੀ ਅਬਚਲ ਨੀਵ ਰੱਖੀ ਹੈ, ਅਬਚਲ ਮਾਨੇ ਹੁੰਦਾ ਚੱਲ ਮਾਨੇ ਹੁੰਦਾ ਚਲਾਏਮਾਨ, ਜਿਹੜੀ ਗੱਦੀ ਦੁਨੀਆਂ ਰਹਿੰਦੀ ਤੱਕ ਜਿੰਨਾ ਚਿਰ ਤੱਕ ਇਹ ਸ੍ਰਿਸ਼ਟੀ ਅਰਬਦ ਨਰਬ ਧੁੰਦੂ ਕਾਰਾ ਨਹੀਂ ਜੇ ਬਣਦਾ, ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਜੁਗੋ ਜੁਗ ਟਲ ਰਹੂਗੀ। ਸਤ ਸ੍ਰੀ ਅਕਾਲ। ਹਜ਼ੂਰ ਪਾਤਸ਼ਾਹ ਜੀ ਦੇ ਪਾਵਨ ਬਚਨ, ਮਾਂ ਤਾਂ ਮਮਤਾ ਦੀ ਮਾਰੀ ਬੜਾ ਕੁਝ ਕਹਿ ਸਕਦੀ ਸੀ, ਪਰ ਸੁਣੀ ਗਏ ਮਾਤਾ ਜੀ ਸਰੋਤੇ ਵੀ ਉਨੇ ਉੱਚੇ ਸੁੱਚੇ ਹਨ ਜਿੰਨੇ ਵਕਤੇ ਨੇ। ਆਪਣੇ ਪੁੱਤਰ ਨੂੰ ਵਕਤੇ ਦੇ ਰੂਪ ਵਿਚ ਧਿਆਨ ਪੂਰਵਕ ਸੁਣ ਲੱਗ ਗਏ, ਹੱਥ ਜੋੜ ਕੇ ਬੈਠੇ ਲੱਗ ਗਏ, ਮੇਰਾ ਪੁੱਤਰ ਗੁਰੂ ਮੈਨੂੰ ਬ੍ਰਹਮ ਦੀ ਵਿਚਾਰ ਸੁਣਾ ਰਿਹਾ, ਬ੍ਰਹਮ ਦੀ, ਇਹ ਬ੍ਰਹਮ ਦੀ ਵਿਚਾਰ। ਮਾਤਾ ਗੁਰੂ ਨਾਨਕ ਦੀ ਗੁਰਗੱਦੀ ਟਲ ਹੈ, ਸਦਾ ਰਹਿਣ ਵਾਲੀ ਹੈ, ਇਹਨੂੰ ਦੁਨੀਆਂ ਦੀ ਕੋਈ ਤਾਕਤ ਸ਼ਕਤੀ ਨਹੀਂ ਜਿਹੜੀ ਉਖਾੜ ਸਕਦੀ ਹੋਵੇ। ਇਹ ਗੁਰਗੱਦੀ ਦੇ ਬਾਬਤ ਇਹਨੂੰ ਐਵੇਂ ਭੁਲੇਖਾ ਪੈ ਗਿਆ ਵੀ ਗੱਦੀ ਤੇ ਬੈਠੂ ਕੌਣ, ਗੱਦੀ ਦਾ ਵਾਰਸ ਕੌਣ ਹੋਊਗਾ, ਇੱਥੇ ਤੂੰ ਵਿਆਹ ਸ਼ਾਦੀ ਪੁੱਤ ਕਰਾਈ ਕੋਈ ਨੀ, ਤੇਰਾ ਅੱਗੇ ਸੰਤਾਨ ਦਾ ਬੱਚਾ ਵੀ ਕੋਈ ਨੀ, ਮੈਨੂੰ ਇਹ ਚਿੰਤਾ ਵੱਡ ਵੱਡ ਖਾ ਰਹੀ ਹੈ। ਚਿੰਤਾ ਜਿਹਦੀ ਗੱਦੀ ਹੈ ਗੁਰੂ ਨਾਨਕ ਸਾਹਿਬ ਦੀ ਹੈ, ਉਹਨਾਂ ਨੂੰ ਹੈ, ਇਸ ਲਈ ਆਪ ਭਰਮ ਨਾ ਕਰੋ।
ਤੋ ਮਮ ਮਾਤ ਨਾਇਮ ਮਨ ਆਵੇ, ਸਭ ਅਪਰਨ ਕੋ ਮੋਹ ਉਪਾਵੇ।
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਜਦੋਂ ਕਹਿਤਾ ਤੂੰ ਹੋਰਾਂ ਮਾਵਾਂ ਵਾਂਗ ਹੀ ਮੋਹ ਵਿਚ ਗ੍ਰਸਤ ਹੋ ਗਈ, ਤੈਨੂੰ ਮਾਣ ਹੋਣਾ ਚਾਹੀਦਾ ਸੀ ਮੈਂ ਗੁਰੂ ਹਰਿਕ੍ਰਿਸ਼ਨ ਗੁਰੂ ਦੀ ਮਾਂ ਵਾਂ, ਤੂੰ ਤਾਂ ਛੋਟੀਆਂ ਛੋਟੀਆਂ ਮਾਤਾਵਾਂ ਵਾਂਗ ਹੰਝੂ ਕੇਲ ਲੱਗ ਪਿਆ, ਜਜ਼ਬਾਤ ਵਿਚ ਆ ਗਈ ਇਹੋ ਜਿਹਾ ਵਿਰਾਗ, ਤੈਨੂੰ ਫਕਰ ਹੋਣਾ ਚਾਹੀਦਾ ਸੀ ਵੀ ਮੈਂ ਗੁਰੂ ਨਾਨਕ ਦੀ ਗੁਰਗੱਦੀ ਤੇ ਬੈਠੇ ਪੁੱਤਰ ਦੀ ਮਾਂ ਵਾਂ।
ਪ੍ਰਭ ਮਰਜ਼ੀ ਮੈਂ ਰੋ ਨਿਤ ਰਾਵੇ, ਜਗ ਰਚਨਾ ਜਾਨੋ ਅਬ ਪਾਜੇ।
ਇੱਕ ਮੇਰੀ ਬੇਨਤੀ ਆ ਮਾਂ, ਪ੍ਰਭ ਮਰਜ਼ੀ ਮੈਂ ਰੋ ਨਿਤ ਰਾਜੀ, ਰਜਾ ਵਿਚ ਰਿਹਾ ਕਰ, ਤੂੰ ਸੜਦੇ ਉਹਦੀਆਂ ਗੱਲਾਂ ਨਾ ਕਰਿਆ ਕਰ, ਕੋਈ ਗੱਲ ਨਹੀਂ, ਅੱਜ ਕੱਲ ਭਲ ਕੇ ਤੰਦਰੁਸਤ ਹੋਵਾਂ ਨਾ ਹੋਵਾਂ, ਤੂੰ ਰੱਬ ਦੀ ਰਜਾ ਵਿਚ ਰਹਿਣ ਦੀ ਆਦਤ ਪਾ, ਸਗੋਂ ਹੋਰਾਂ ਨੂੰ ਵੀ ਦੱਸਿਆ ਕਰ। ਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ, ਇਹ ਜਿਵੇਂ ਉਹਨੇ ਬਣਾਈ ਹੈ ਉਵੇਂ ਉਹਦਾ ਆਉਣਾ ਤੇ ਜਾਣਾ ਬਣਿਆ ਹੋਇਆ ਹੈ।
ਕਿਰਨਰ ਹੈ ਨਿਤ ਬਿਨ ਸੰਹਾਰੇ, ਇਸ ਮੈਂ ਪ੍ਰੀਤ ਮਤ ਨਹਿ ਧਾਰੇ।
ਸ੍ਰੇਸ਼ਟ ਮਤ ਦੇ ਧਾਰਨੀ ਨੇ ਉਹ ਕਾਲ ਪੁਰਖ ਵਾਹਿਗੁਰੂ ਜੀ ਦੀ ਇਸ ਰਚਨਾ ਨੂੰ ਬਿਨ ਸੰਹਾਰ ਜਾਣਦੇ ਨੇ, ਉਹ ਨਹੀਂ ਕਦੇ ਤਰਕ ਕਰਦੇ, ਨਹੀਂ ਦਲੀਲ ਕਰਦੇ ਵੀ ਇਹ ਕਿਉਂ ਹੋ ਰਿਹਾ, ਨਹੀਂ ਹੋਣਾ ਚਾਹੀਦਾ ਸੀ। ਇਸ ਲਈ ਮਾਂ ਮੇਰੀ ਬੇਨਤੀ ਹੈ ਰਜਾ ਵਿਚ ਰਹਿ, ਇਹ ਜਿਹੜੀ ਚੀਜ਼ ਜਗ ਰਚਨਾ ਝੂਠੀ ਹੈ ਕਿਉਂਕਿ ਬਿਨ ਸੰਹਾਰ ਹੈ। ਆਪ ਜੀ ਐਸਾ ਧਿਆਨ ਦਿਓ ਮਾਂ, ਮੇਰੀ ਬੇਨਤੀ ਹੈ। ਮੈਂ ਚੰਦ ਸ਼ਬਦਾਂ ਚ ਨਹੀਂ ਸੀ ਬੋਲਣਾ ਚਾਹੁੰਦਾ, ਪਰ ਤੂੰ ਮੈਨੂੰ ਮਜਬੂਰ ਕਰ ਦਿੱਤਾ, ਮੈਂ ਤੇਰੇ ਚਰਨਾਂ ਚੋਂ ਬੇਨਤੀ ਆਖ ਰਿਹਾ ਹਾਂ।
ਹਰ ਚੰਦੋਰੀ ਜਿਮ ਕਨ ਛਾਇਓ, ਸੁਪਨੋ ਜਿਮ ਬਾਜ਼ੀਗਰ ਮਾਇਆ।
ਹਜ਼ੂਰ ਕਹਿੰਦੇ ਹਰ ਚੰਦੋਰੀ ਇੱਕ ਕਾਲਪਨਿਕ ਥਾਂ ਆਕਾਸ਼ ਵਿਚ ਮੰਨੀ ਹੋਈ ਆ ਹਰ ਚੰਦੋਰੀ, ਜਿਹਨੂੰ ਗੰਧਰਵਨ ਵਗਰੀ ਕਹਿੰਦੇ ਨੇ, ਜਿੰਨੇ ਸਨਾਤਨੀ ਮਤ ਦੇ ਲੋਕ ਉਹਨਾਂ ਦੇ ਗ੍ਰੰਥਾਂ ਵਾਲਿਆਂ ਨੇ ਜ਼ਿਕਰ ਕਰ ਦਿੱਤਾ ਕਿ ਇੱਕ ਆਕਾਸ਼ ਵਿਚ ਇੱਕ ਲਟਕਦੀ ਗੰਧਰਵ ਨਗਰੀ ਹੈ, ਇਹ ਮਨੋਨੀਤ ਨੇ, ਕਾਲਪਨਿਕ ਚੀਜ਼ਾਂ ਹਨ ਇਹ। ਸਤਿਗੁਰੂ ਕਹਿੰਦੇ ਮਾਂ ਅਗਲੀ ਬੇਨਤੀ ਸੁਣ, ਕਿਤੇ ਬੱਦਲ ਦੀ ਸਾਂ ਵੇਖੀ ਹੈ ਕਿੰਨਾ ਚਿਰ ਟਿਕਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਕਾਹੂ ਦਸਾ ਕੇ ਪਵਨ ਕੇ ਗਵਨ ਕੇ ਵਰਖਾ ਹੈ, ਕਾਹੂ ਦਸਾ ਕੇ ਪਵਨ ਕੇ ਗਵਨ ਕੇ ਬਾਦਰ ਬਲਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕੋਈ ਹਵਾ ਦਾ ਰੁੱਖ ਚੱਲਦਾ, ਕਿਧਰੋਂ ਬੱਦਲ ਆ ਜਾਂਦਾ, ਕਿਧਰੋਂ ਹਵਾ ਦਾ ਬੁੱਲ ਆਇਆ ਬੱਦਲ ਉੱਡ ਜਾਂਦਾ, ਪਤਾ ਨਹੀਂ ਚੱਲਦਾ ਕਿੱਧਰ ਚੱਲੇ, ਕਿਉਂ ਬਾਦਰ ਕੀ ਛਾਇ। ਹਜ਼ੂਰ ਕਹਿੰਦੇ ਮਾਂ ਹਰ ਚੰਦੋਰੀ ਗੰਧਰਵ ਨਗਰੀ ਵਾਂਗ, ਜਿਹੜੀ ਕਾਲਪਨਿਕ ਹੈ, ਬੱਦਲ ਦੀ ਹੋਵੇ ਛਾਂ, ਜਿਉਂ ਸੁਪਨਾ ਵੇਖਣਾ ਇਹ ਵੀ ਸਥਿਰ ਨਹੀਂ ਹੁੰਦੇ, ਪੱਕੀਆਂ ਗੱਲਾਂ ਨਹੀਂ। ਮਾਂ ਮੇਰੀ ਬੇਨਤੀ ਸੁਣ, ਇੱਕ ਬਾਜ਼ੀਗਰ ਦੀ ਕਲਾਕਾਰ ਦੀ ਵੇਖਣਾ ਹੁੰਦਾ, ਕਲਾਕਾਰ ਵੱਲੋਂ ਕੀਤਾ ਹੋਇਆ ਕੁਝ ਐਸਾ ਤਮਾਸ਼ਾ ਜਿਹਨੂੰ ਵੇਖ ਕੇ ਦੁਨੀਆਂ ਹਸ-ਹਸ ਕਰ ਉੱਠੇ, ਐਂਟਰਟੇਨਮੈਂਟ ਕਰੇ, ਮਨੋਰੰਜਨ ਕਰੇ, ਇਹ ਚਾਰ ਪ੍ਰਮਾਣ ਦਿੱਤੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਹਜ਼ੂਰ ਕਹਿੰਦੇ ਸਥਿਰ ਨਹੀਂ ਰਹਿੰਦੇ ਮਾਂ, ਇਹ ਪੱਕੀਆਂ ਗੱਲਾਂ ਨਹੀਂ ਹਨ।
ਸੱਚ ਲਖ ਕਰ ਦ੍ਰਿੜ ਗਏ, ਕਹਾਂ ਸੁਪਰਾਨੀ ਨਿਸ਼ਚਲ ਰਹੇ।
ਮਾਂ ਜੇ ਇਹਨਾਂ ਚਾਰੇ ਗੱਲਾਂ ਨੂੰ ਕੋਈ ਸੱਚ ਮੰਨ ਬੈਠੇ ਵੀ ਬਾਕੀ ਸੱਚੀਆਂ ਹੁੰਦੀਆਂ ਹਨ ਤਾਂ ਸਮਝੋ ਵੀ ਇਸ ਤੋਂ ਮਹਾ ਅਗਿਆਨੀ ਮੂਰਖ ਦੇ ਸ਼ਬਦ ਇੱਥੇ ਮੂਰਖ ਮਾਨੇ ਅਗਿਆਨੀ ਉਹ ਸਹਿ ਸਮਝਦਾਰ ਨਾ ਹੋਵੇ ਕੋਈ ਗੱਲ ਤੋਂ ਅਣਜਾਣਾ ਹੋਵੇ ਉਹਨੂੰ ਨਹੀਂ ਪਤਾ ਵੀ ਇਹ ਚੀਜ਼ਾਂ ਝੂਠੀਆਂ ਹੀ ਹਨ
ਸਹਿ ਕੋ ਆਗੈ ਕੋ ਪਛੈ ਇਸਮੈ ਮੂਰਖ ਫਿਰਤਾ ਬਚੈ
ਇਹ ਅਗਾਹ ਪਿਛਾਏ ਸਾਰੀਆਂ ਚੀਜ਼ਾਂ ਕੋਈ ਪਹਿਲਾਂ ਕੋ ਅੱਗੋਂ ਪਿੱਛੋਂ ਜੋ ਉਪਜੇ ਉਹ ਕਦੋਂ ਵਿੰਸ ਜਾਣਾ ਉਹਨੇ ਪਤਾ ਨਹੀਂ ਮਹਾਰਾਜ ਕਹਿੰਦੇ ਕੋਈ ਵਿਅਕਤੀ ਨਾ ਤਾਂ ਕੋਈ ਜਨਮ ਤੋਂ ਬਾਅਦ ਤਸੱਲੀ ਕਿਸੇ ਦੀ ਗਰੰਟੀ ਕਿੰਨੇ ਵਰੇ ਕਿੰਨੇ ਛਿੰਨ ਪਲ ਰਹਿਣਾ ਨਾ ਪੱਕੀ ਉਮਰ ਚ ਨਾ ਵਡੇਪੇ ਚ ਕਿਸੇ ਉਮਰ ਦਾ ਕੋਈ ਹਿਸਾਬ ਨਹੀਂ ਹੈਗਾ ਮਹਾਰਾਜ ਕਹਿੰਦੇ ਨੈ ਬਾਰਕ ਨੈ ਜੋਗਨ ਨੈ ਬਿਰਦੀ ਕਸ਼ਬੰਧ ਉਹ ਬੇਰਾ ਨੈ ਬੁਝੀ ਜੋ ਆਏ ਪਰ ਜਮ ਫੰਦ ਮਾਂ ਇਹ ਕੋਈ ਭੁਲੇਖੇ ਵਿਚ ਨਾ ਰਹੋ ਆਪ ਜੀ ਇਹ ਕੋਈ ਪਤਾ ਨਹੀਂ ਅੱਗੇ ਪਾਛੇ ਕਿਸੇ ਨੇ ਕਦੋਂ ਕਿਸੇ ਨੇ ਅਗਾਂਹ ਪਿਛਾਂਹ ਆਪਣੇ ਸਮੇਂ ਅਨੁਸਾਰ ਰਵਾਨਾ ਹੋ ਜਾਣਾ ਕੋਈ ਦੁਨੀਆਂ ਵਿਚ ਰਹਿਣ ਵਾਲੀ ਐਸੀ ਕਲਾ ਨਹੀਂ ਕੋਈ ਸ਼ਕਤੀ ਨਹੀਂ ਜਿਹੜੀ ਕਿਸੇ ਨੂੰ ਮੌਤ ਤੋਂ ਬਚਾ ਸਕਦੀ ਹੋਵੇ
ਚਲਿਓ ਜਾਤ ਜਿਮ ਨਦੀ ਪਰਵਾਓ ਭਰਿਓ ਰਹਿ ਦਿਖਿਅਤ ਬਿਕਤਾਓ
ਜ਼ਰੂਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਹ ਬੇਨਤੀ ਕਹਿ ਰਹੇ ਨੇ ਮਾਤਾ ਜੀ ਦੇ ਚਰਨਾਂ ਚ ਆਪਣੇ ਪਰਮ ਪੂਜਨੀਕ ਮਾਤਾ ਜੀ ਨੂੰ ਕਹਿ ਰਹੇ ਨੇ ਮਾਂ ਇਹ ਸਾਰੀਆਂ ਵਿਚਾਰਾਂ ਮੈਂ ਤੈਨੂੰ ਇਸ ਲਈ ਕਹਿ ਰਿਹਾ ਇੱਥੇ ਸਰੋਤੇ ਸਿੱਖ ਵੀ ਬਹੁਤ ਨੇ ਇਹ ਵਚਨ ਤੁਸੀਂ ਹੋਰ ਨੂੰ ਵੀ ਜਾ ਕੇ ਦੱਸਣਾ ਨਦੀ ਦਾ ਵਾਹ ਪ੍ਰਵਾਹ ਵੇਖਿਆ ਪਾਣੀ ਦਾ ਵਹਿਣ ਜਿੰਨਾ ਚਿਰ ਉਹ ਚੱਲਦੀ ਹੈ ਨਦੀ ਵਜਦੀ ਹੈ ਉਹਦੇ ਚ ਪਾਣੀ ਦਾ ਪ੍ਰਵਾਹ ਹਮੇਸ਼ਾ ਚੱਲਦਾ ਰਹਿੰਦਾ ਜਿਹੜਾ ਪਾਣੀ ਇੱਕ ਵਾਰੀ ਲੰਘ ਗਿਆ ਮੁੜ ਕੇ ਪਿਛਾਂ ਵਾਪਸ ਨਹੀਂ ਜੇ ਆਉਂਦਾ
ਸੰਕਾਰ ਹਮੇਸ਼ ਸਭ ਕੋਈ ਜਗਤੇਸ਼
ਜਨਮ ਤੇ ਮਰਨ ਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਅੰਦਰ ਇਹ ਪਹਿਲਾ ਨਿਯਮ ਬਣਾਇਆ ਹੋਇਆ ਇਸ ਸੰਸਾਰ ਅੰਦਰ ਜਨਮ ਤੇ ਮਰਨ ਕਰਤੇ ਪੁਰਖ ਵਾਹਿਗੁਰੂ ਜੀ ਦੀ ਆਪਣੀ ਕਾਰ ਹੈ ਸਾਰੇ ਸੰਸਾਰ ਨੂੰ ਕਾਰ ਹੀ ਲਾਇਆ ਹੋਇਆ ਸਾਰਾ ਸੰਸਾਰ ਲੱਗਿਆ ਹੋਇਆ ਕਾਰ ਇਸ ਕਾਰਜ ਵਿਚ ਕੋਈ ਵਿਅਕਤੀ ਆਪਣੀ ਮਨ ਮਰਜ਼ੀ ਨਹੀਂ ਜੇ ਕਰ ਸਕਦਾ ਤੇ ਨਾ ਕਿਸੇ ਦੀ ਹਿੰਮਤ ਹੈਗੀ ਨਾ ਕੋਈ ਦਾਵਾ ਦੁਸ਼ਹਿਰਾ ਕਰ ਸਕਦਾ
ਇਹ ਵਿਚਾਰ ਕਰ ਧੀਰਜ ਧਾਰੋ ਪ੍ਰਭੂ ਕਿਰਤ ਸਮਸ਼ੋਕ ਨਿਵਾਰੋ
ਮੇਰੀ ਬੇਨਤੀ ਆ ਮਾਂ ਇਹ ਕਾਲ ਪੁਰਖ ਵਾਹਿਗੁਰੂ ਜੀ ਦੇ ਸੱਚ ਹੁਕਮ ਨੂੰ ਸੱਚ ਕਰਕੇ ਮੰਨੋ ਇਹਨੂੰ ਆਪ ਵੀ ਸਮਝਣ ਦਾ ਯਤਨ ਕਰੋ ਮਨ ਵਿਚ ਫਿਰ ਐਸੇ ਖਿਆਲ ਨਾ ਲਿਆਓ ਜਾਂ ਆਪ ਜੀ ਇਸ ਸਮਝ ਦੁਆਰਾ ਹਿਰਦੇ ਵਸਾ ਲਓਗੇ ਤੁਹਾਨੂੰ ਜਿਹੜੀ ਧੀਰਜਤਾ ਦੂਰ ਹੋਈ ਹੈ ਪਰੇਸ਼ਾਨੀ ਹੋ ਰਹੀ ਹੈ ਵੀ ਮੇਰਾ ਪੁੱਤਰ ਗੁਰੂ ਹਰਕ੍ਰਿਸ਼ਨ ਬੜਾ ਦੁਖੀ ਹੈ ਸ਼ਾਇਦ ਤੁਸੀਂ ਵੀ ਸ਼ਾਂਤ ਆਨੰਦ ਵਿਚ ਆ ਜਾਓਗੇ
ਪੁੱਤਰ ਕੇ ਬਾਕਨ ਮਾਤਾ ਦੇਖ ਜਲਤ ਤੰਤੇ ਜਲ ਜਾਤਾ
ਮਾਤਾ ਜੀ ਨੇ ਆਪਣੇ ਪੁੱਤਰ ਗੁਰੂ ਜੀ ਦੀ ਰਸਨਾ ਦੇ ਮੁਬਾਰਕ ਬਚਨ ਸੁਣੇ ਅਟਲ ਫਰਮਾਨ ਸੁਣੇ ਸੁਣ ਕੇ ਮਾਤਾ ਜੀ ਭਾਵੇਂ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਰਹੇ ਸਨ
ਸੁਣ ਪਈ ਨਾ ਬੋਲੀ ਫੇਰ ਹੇਰਤ ਸੁਤ ਤਨ ਸੋਚ ਬਡੇਰ
ਚੁੱਪ ਹੋ ਗਏ ਮਾਤਾ ਜੀ ਨੇ ਕੋਈ ਰਸਨਾ ਤੋਂ ਬਚਨ ਨਾ ਗਿਆ ਕਾਫੀ ਦੇਰ ਨੀਵੀਂ ਪਾਈ ਬੈਠੇ ਰਹੇ ਕੋਈ ਤਰਕ ਨਹੀਂ ਸੀ ਹੁਣ ਸਾਰੇ ਖਿਆਲਾਤ ਦੂਰ ਹੋ ਗਏ ਸ਼ੰਕੇ ਨਿਵਿਰਤ ਹੋ ਚੁੱਕੇ ਹਨ ਮਾਤਾ ਜੀ ਦੇ ਐਸੇ ਸਰੂਪ ਨੂੰ ਵੇਖ ਕੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੁਝ ਸਮੇਂ ਲਈ ਹੱਥ ਜੋੜੇ ਮਹਾਰਾਜ ਜੀ ਨੇ ਵੀ ਨੇਤਰ ਬੰਦ ਕੀਤੇ